prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 905-812-2800 905-812-2800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਮਾਰਕੀਟ ਠੰਡੀ ਹੋਵੇ ਜਾਂ ਗਰਮ ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵਧਦੇ ਰਹਿੰਦੇ ਆ ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ ਘੱਟ ਤੋਂ ਘੱਟ ਇਨਵੈਸਟਮੈਂਟ $100,000 ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7-3084-36
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
ਠੰਡ ਲੱਗਦੀ ਹੈ ਤਾਂ ਪਾਇਆ
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ ਜਸਵਿੰਦਰ ਭੱਲਾ ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ ਪੈਰਾਮਾਊਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ ਜ਼ਿਆਦਾ ਜਾਣਕਾਰੀ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 416-319-9000 416-319-9000
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 416-213-1165
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
first, second, third mortgage, home equity, business loan, debt consolidation, refinance, rent to own le, call karo Devinder Pawar nu 6479888731 6479888731
je nahi hona khajjal khwar ta call karo
Devinder Pawar
jekar ek var ina tuhadi file vekh ke ha keh ditti ta apne bha de te hamesha khare utar de han license number 10845 independently owned and operated
मार्केट ठंडी होवे जा गर्म रियल स्टेट च लाओ घट्टो घट 15% रिटर्न सूझ सियाणप नाल डेवलपमेंट लैंड्स ते इनकम जनरेटिंग प्रॉपर्टी च लगाए पैसे हमेशा वधदे रहंदे आ जदों के घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा है अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ पैसे दी 100% सेफ्टी ते सिक्योरिटी दी गारंटी ते उत्तों सोहणी रिटर्न घट्टो घट इन्वेस्टमेंट $1,00,000 वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 647-384-3036
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਹੈ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777 ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮਾਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
ਠੰਡ ਲੱਗਦੀ ਹੈ ਤਾਂ ਪਾਇਆ
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ ਜਸਵਿੰਦਰ ਭੱਲਾ ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ ਪੈਰਾਮਾਉਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ ਜ਼ਿਆਦਾ ਜਾਣਕਾਰੀ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 416-319-9000 416-319-9000
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਦੋ ਗੱਲਾਂ ਕਰ ਲਈਆਂ ਨੇ ਇੱਕ ਵਿਸ਼ਾ ਵੱਡਾ ਹੈਗਾ ਉਹਦੇ 'ਤੇ ਕਾਫੀ ਦੇਰ ਗੱਲਬਾਤ ਕਰਾਂਗੇ ਦੂਸਰੀ ਜਿਹੜੀ ਖਬਰ ਹੈਗੀ ਆ ਉਹਦੇ 'ਤੇ ਸ਼ਿਵਿੰਦਰ ਚਰਚਾ ਕਰਨਗੇ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨੂੰ ਸੁਣੋਗੇ ਧਿਆਨ ਦੇ ਨਾਲ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਨੀ ਹੋਵੇ ਮੇਰਾ ਨੰਬਰ 647-384-3036 ਹੈ ਰਾਣਾ ਜੀ ਦਾ ਨੰਬਰ 905-915-8484 ਹੁੰਦਾ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਪ੍ਰੋਗਰਾਮ ਦੇ ਦੌਰਾਨ ਤੁਸੀਂ ਗੱਲਬਾਤ ਕਰਨੀ ਆ ਵਿਊਜ਼ ਦੇਣੇ ਨੇ ਕੋਈ ਜ਼ਰੂਰੀ ਸੂਚਨਾ ਦੇਣੀ ਆ ਤਾਂ ਸਾਡਾ ਨੰਬਰ ਹੁੰਦਾ 416-620-1778 ਵੈਸੇ ਇਹ ਗੱਲਬਾਤ ਆ ਜਿਹੜੀ ਜਿਹੜੇ ਵਿਸ਼ੇ 'ਤੇ ਕਰਨੀ ਸੀ ਕਈ ਦਿਨਾਂ ਦਾ ਇਹ ਮਨ ਦੇ ਵਿੱਚ ਵਿਸ਼ਾ ਹੈਗਾ ਕਈ ਦਿਨਾਂ ਦੀ ਇਹ ਚਰਚਾ ਚੱਲ ਰਹੀ ਹੈ ਮੈਂ ਇਹਨੂੰ ਅਵੋਇਡ ਕਰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕੋਈ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਇਸ ਵਿਸ਼ੇ 'ਤੇ ਗੱਲਬਾਤ ਕੋਈ ਮਤਲਬ ਇੰਨੀ ਵੀ ਨਹੀਂ ਹੋਣੀ ਚਾਹੀਦੀ ਪਰ ਮੈਂ ਅਬਜ਼ਰਵ ਕਰ ਰਿਹਾ ਵੀ ਕਈ ਲੋਕ ਨੇ ਜਿਹੜੇ ਉਹ ਬਿਨਾਂ ਮਤਲਬ ਤੋਂ ਉਹਨਾਂ ਨੂੰ ਲੱਗਦਾ ਕਿ ਮਤਲਬ ਕੋਈ ਹੋਰ ਹੀ ਟਾਈਪ ਦੇ ਵਿਚਾਰ ਉਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਉਹਨਾਂ ਵਿਚਾਰਾਂ ਨੂੰ ਕਾਊਂਟਰ ਕੀਤੇ ਜਾਣਾ ਜ਼ਰੂਰੀ ਆ ਦਲੀਲ ਦੇ ਪੱਖ ਤੋਂ। ਵੈਸੇ ਇਹ ਹੈਗੀ ਆ ਕਿ ਇਸ ਮਸਲੇ ਤੇ ਤਾਂ ਨਹੀਂ ਪਰ ਇਸ ਵਿਸ਼ੇ ਤੇ ਅਸੀਂ ਗੱਲਬਾਤ ਅਕਸਰ ਕਰਦੇ ਰਹਿੰਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ। ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿਹੜਾ ਪੰਜਾਬ ਚੋਂ ਆਇਆ ਜਿਹੜਾ ਭਾਰਤ ਦੇ ਵਿੱਚੋਂ ਆਇਆ ਬਈ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਕੁਰਬਾਨੀਆਂ ਕੀਤੀਆਂ ਨੇ ਉਹ ਸਾਡੇ ਲਈ ਕੀ ਮਾਇਨਾ ਰੱਖਦੇ ਨੇ। ਪਰ ਸਮੇਤ ਭਾਰਤੀ ਹਕੂਮਤ ਦੇ ਤੇ ਕੁਝ ਹੋਰ ਲੋਕ ਜਿਹੜੇ ਆਪਣੇ ਆਪ ਨੂੰ ਭਾਰਤੀ ਹਕੂਮਤ ਦੇ ਵਿਰੋਧੀ ਕਹਾਉਂਦੇ ਨੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੇ ਹੋਏ ਨੇ ਇੱਕ ਏਜੰਡੇ ਦੇ ਤਹਿਤ। ਭਾਰਤੀ ਹਕੂਮਤ ਦਾ ਤਾਂ ਕੰਮ ਹੀ ਹੈ ਨਾ ਉਹਨਾਂ ਨੇ ਜਿਨ੍ਹਾਂ ਦੇ ਉਹਨਾਂ ਨਾਲ ਵਿਚਾਰ ਨਹੀਂ ਮਿਲਦੇ ਉਹਦੇ 'ਚ ਲੈਫਟਿਸਟ ਲੋਕ ਆ ਗਏ ਉਹਦੇ 'ਚ ਬੁੱਧੀਜੀਵੀ ਆ ਗਏ ਉਹਦੇ 'ਚ ਆਦਿਵਾਸੀਆਂ ਦੇ ਹੱਕਾਂ ਦੇ ਲਈ ਬੋਲਣ ਵਾਲੇ ਲੋਕ ਆ ਗਏ ਉਹਦੇ ਵਿੱਚ ਰਿਲੀਜੀਅਸ ਮਾਈਨੋਰਿਟੀਜ਼ ਆ ਗਈਆਂ ਉਹਦੇ ਵਿੱਚ ਉਹ ਹਰੇਕ ਬੰਦਾ ਆ ਗਿਆ ਜੀ ਜਿਹੜਾ ਅੱਜ ਹੱਕ ਅਤੇ ਸੱਚ ਦੀ ਗੱਲ ਕਰਦਾ। ਭਾਰਤੀ ਹਕੂਮਤ ਨੇ ਤਾਂ ਉਹਨਾਂ ਦੇ ਖਿਲਾਫ ਜੱਦੋਜਹਿਦ ਜੰਗ ਆਪਣੀ ਜਾਰੀ ਰੱਖਣੀ ਆ ਕਿਉਂਕਿ ਉਹ ਫਾਸ਼ਿਜ਼ਮ ਵੱਲ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਨੇ। ਦੂਜੇ ਪਾਸੇ ਕੁਝ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਤਾਂ ਭਾਰਤੀ ਹਕੂਮਤ ਦੇ ਵਿਰੋਧੀ ਨੇ ਪਰ ਉਹ ਭਾਰਤੀ ਹਕੂਮਤ ਦੇ ਏਜੰਡੇ ਦੇ ਤਹਿਤ ਹੀ ਕੰਮ ਕਰਦੇ ਨੇ RSS ਦੀਆਂ ਚਾਲਾਂ ਤੇ ਚੱਲਦੇ ਨੇ ਭਾਵੇਂ ਉੱਪਰੋਂ ਵੇਖਣ ਨੂੰ ਉਹ ਸਿੱਖ ਲੱਗਦੇ ਹੋਣ ਪਹਿਰਾਵਾ ਉਹਨਾਂ ਦਾ ਮੁਸਲਮਾਨਾਂ ਵਾਲਾ ਹੋਵੇ ਪਰ ਜੇ ਉਹ ਸੱਚੀ ਮੁੱਚੀ RSS ਦੀਆਂ ਚਾਲਾਂ ਤੇ ਕੰਮ ਕਰ ਰਹੇ ਨੇ ਤਾਂ ਐਕਚੁਅਲੀ ਉਹ ਮਾਈਨੋਰਿਟੀਜ਼ ਦੇ ਖਿਲਾਫ ਕੰਮ ਕਰ ਰਹੇ ਨੇ ਭਾਵੇਂ ਉਹ ਇਸਲਾਮ ਦੇ ਖਿਲਾਫ ਹੋ ਤੇ ਭਾਵੇਂ ਉਹ ਸਿੱਖੀ ਦੇ ਵਿੱਚੋਂ ਹੋ ਕਈ ਸਿੱਖਾਂ ਦੇ ਵਿੱਚੋਂ ਹੋ ਕਈ ਆਪਣੇ ਆਪ ਨੂੰ ਸਿੱਖੀ ਦੇ ਜਿੱਡੇ ਮਰਜ਼ੀ ਲੰਬਰਦਾਰ ਕਹਾਉਂਦੇ ਹੋਣ। ਇਹਦੇ ਵਿੱਚ ਬਾਕੀਆਂ ਦੀ ਤਾਂ ਗੱਲ ਆਪਾਂ ਘੱਟ ਕਰਾਂਗੇ ਪਰ ਇਹ ਆ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਉਹਦੇ ਬਾਰੇ ਗੱਲਬਾਤ ਆਪਾਂ ਜ਼ਰੂਰ ਕਰਨੀ ਆ ਅਤੇ ਮੇਰੀ ਬੇਨਤੀ ਇਹ ਆ ਮੈਨੂੰ ਲੱਗਦਾ ਵੀ ਇਹੀ ਆ ਵੀ 99% ਬੰਦੇ ਜਿਹੜੇ ਭਗਤ ਸਿੰਘ ਬਾਰੇ ਬੜਾ ਊਲ-ਜਲੂਲ ਬੋਲ ਰਹੇ ਆ ਮੈਂ ਨਹੀਂ ਦੱਸਣਾ ਕੀ ਬੋਲ ਰਹੇ ਉਹ ਤੁਹਾਨੂੰ ਪਤਾ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਤਾਂ ਬਿਲਕੁਲ ਹੀ ਨਹੀਂ ਪੜ੍ਹਿਆ ਅਤੇ ਮੈਨੂੰ ਇਹ ਵੀ ਪੱਕਾ ਯਕੀਨ ਆ ਮੈਂ 99.9% ਗਰੰਟੀ ਨਾਲ ਕਹਿ ਸਕਦਾ ਕਿ ਉਹਨਾਂ ਲੋਕਾਂ ਨੇ ਆਪਣੇ ਧਰਮ ਬਾਰੇ ਵੀ ਨਹੀਂ ਪੜ੍ਹਿਆ ਹੋਇਆ ਉਹਨਾਂ ਲੋਕਾਂ ਨੇ ਸਿੱਖਜ਼ਮ ਬਾਰੇ ਵੀ ਨਹੀਂ ਪੜ੍ਹਿਆ ਹੋਇਆ ਉਹਨਾਂ ਲੋਕਾਂ ਨੇ ਬਾਕੀ ਵੀ ਕਹਿ ਲਏ ਜੇ ਕੋਈ ਹੋਰ ਵੀ ਕਰਦਾ ਉਹਨਾਂ ਨੇ ਆਪਣੇ ਆਪਣੇ ਧਰਮ ਦਾ ਆਪਣੇ ਗਰੁੱਪ ਦਾ ਫਲਸਫਾ ਨਹੀਂ ਪੜ੍ਹਿਆ ਹੋਇਆ। ਪੰਜਾਬ ਦੇ ਵਿੱਚੋਂ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਲੰਬੜਦਾਰ ਕਹਾਉਂਦੇ ਨੇ ਉਹਨਾਂ ਬਾਰੇ ਤਾਂ ਮੈਨੂੰ ਪੱਕਾ ਪਤਾ ਨਾ ਬਈ ਉਹਨਾਂ ਨੇ ਸਿੱਖਜ਼ਮ ਬਾਰੇ ਕੁਛ ਨਹੀਂ ਪਤਾ ਨਾ ਹੀ ਉਹ ਉੱਪਰੋਂ ਦੇਖਣ ਨੂੰ ਸ਼ਕਲਾਂ ਜ਼ਰੂਰ ਸਿੱਖਾਂ ਵਰਗੀਆਂ ਹੈਗੀਆਂ ਨੇ ਉਹਦੀਆਂ ਕਕਾਰ ਵੀ ਉਹਨਾਂ ਨੇ ਪਾਏ ਹੋ ਸਕਦੇ ਨੇ ਪਰ ਉਹਨਾਂ ਨੂੰ ਸਿੱਖਜ਼ਮ ਦਾ ਕੁਝ ਵੀ ਨਹੀਂ ਪਤਾ। ਭਗਤ ਸਿੰਘ ਬਾਰੇ ਕਿਵੇਂ ਪਤਾ ਹੋ ਸਕਦਾ ਭਗਤ ਸਿੰਘ ਦੀਆਂ ਲਿਖਤਾਂ ਹੀ ਖੁਦ ਬੋਲਦੀਆਂ ਨੇ। ਬਸ ਆਪਾਂ ਤਾਂ ਬੇਨਤੀ ਇਹ ਕਰਨੀ ਹੈ ਕਿ ਭਗਤ ਸਿੰਘ ਦੀਆਂ ਲਿਖਤਾਂ ਦੇ ਵਿੱਚੋਂ ਖੁਦ ਭਗਤ ਸਿੰਘ ਨਾਲ ਤੁਸੀਂ ਉਹਦੇ ਭਗਤ ਸਿੰਘ ਤੁਹਾਡੇ ਸਨਮੁਖ ਹੋਊਗਾ ਤੁਸੀਂ ਇੱਕ ਇੱਕ ਲਿਖਤ ਪੜ੍ਹੋ ਭਗਤ ਸਿੰਘ ਕੀ ਸੀ ਕੌਣ ਸੀ ਉਹ ਕੋਈ ਉੱਤੋਂ ਮਤਲਬ ਜਿਵੇਂ ਕਹਿ ਦਿੰਦੇ ਆ ਜੀ ਉਹ ਕੋਈ ਰੱਬ ਨੇ ਉਹਨੂੰ ਸਾਜ ਕੇ ਨਹੀਂ ਸੀ ਭੇਜਿਆ ਸਧਾਰਨ ਇਨਸਾਨ ਸੀ ਪੜ੍ਹ ਲਿਖ ਕੇ ਘੋਖ ਕੇ ਕੀ ਕਿਉਂ ਅਤੇ ਕਿਵੇਂ ਦੇ ਰਸਤੇ 'ਤੇ ਪੈ ਕੇ ਭਗਤ ਸਿੰਘ ਇਸ ਮੁਕਾਮ 'ਤੇ ਪਹੁੰਚਿਆ ਉਹਦੀ ਹਰ ਇੱਕ ਗੱਲ ਨੂੰ ਪੁੱਠੇ ਪਾਸਿਓਂ ਸ਼ੁਰੂ ਕੀਤਾ ਜਾ ਰਿਹਾ। ਉਹਨੇ ਅਸੈਂਬਲੀ 'ਚ ਬੰਬ ਸਿੱਟਿਆ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰਦਾ ਸੀ ਹਾਲਾਂਕਿ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਸੀ ਉਸ ਵੇਲੇ ਉਹਨਾਂ ਕੋਲ ਸਮਰੱਥਾ ਸੀ ਕਿ ਉਹ ਬੰਬ ਬਣਾ ਸਕਦੇ ਸੀ ਉਹ ਵਿਰੋਧੀਆਂ ਨੂੰ ਮਾਰ ਸਕਦੇ ਸੀ ਪਰ ਨਹੀਂ ਉਹਨੇ ਉਹ ਫੋਕੇ ਬੰਬ ਬਣਵਾਏ ਬਕਾਇਦਾ ਕਿਹਾ ਕਿ ਬੋਲੇ ਕੰਨਾਂ ਨੂੰ ਸੁਣਾਉਣ ਦੇ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਨੇ ਉੱਥੇ ਫਲਾਇਰ ਲੀਫਲੈਟ ਪੈਂਫਲੈਟ ਸਿੱਟੇ ਭਾਰਤ ਦੀ ਆਜ਼ਾਦੀ ਦਾ ਕੇਸ ਆ ਜਿਹੜਾ ਦੁਨੀਆ ਪੱਧਰ ਦੇ ਉੱਤੇ ਪੇਸ਼ ਕੀਤਾ ਇਹੋ ਜਿਹੀਆਂ ਦਲੀਲਾਂ ਦਿੰਦਾ ਸੀ ਉਹ ਨੌਜਵਾਨ ਭਗਤ ਸਿੰਘ ਅਤੇ ਉਹਦੇ ਸਾਥੀ ਸੀ ਜਿਹੜੇ ਬਈ ਅੰਗਰੇਜ਼ ਜੱਜਾਂ ਨੇ ਤਾਂ ਉਹਨਾਂ ਨੂੰ ਰੈਵੋਲਿਊਸ਼ਨਰੀ ਕਿਹਾ ਅਤੇ ਸਾਡੇ ਆਹ ਨਿਕੰਮੇ ਨੇ ਜਿਹੜੇ ਹੁਣ ਜਿਹੜੇ ਭਗਤ ਸਿੰਘ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੇ ਨੇ ਇਹ ਉਹਨੂੰ ਇੱਕ ਤਾਂ ਹੁੰਦਾ ਨਾ ਵੀ ਸਧਾਰਨ ਬੰਦਾ ਹੀ ਕਹਿੰਦੇ ਨੇ ਕਹਿੰਦੇ ਜੀ ਉਹ ਇਹ ਕਹਿੰਦੇ ਜੀ ਉਹ ਤਾਂ ਬਸ ਉਹ ਆਹ ਸੀ ਉਹ ਫਲਾਨਾ ਸੀ ਧਮਕਾ ਸੀ ਉਹਦਾ ਕੋਈ ਯੋਗਦਾਨ ਨਹੀਂ ਸੀ ਜਿਹੋ ਜਿਹਾ ਯੋਗਦਾਨ ਆਰ ਐਸ ਐਸ ਦਾ ਸੀ ਉਹੋ ਜਿਹਾ ਯੋਗਦਾਨ ਇਹਨਾਂ ਦਾ ਸੀ। ਇਹ ਉਹੀ ਲੋਕ ਨੇ ਜਾਂ ਉਹਨਾਂ ਦੇ ਅੱਗੇ ਉਹਨਾਂ ਦੇ ਖਾਨਦਾਨਾਂ ਚੋਂ ਨੇ ਜਿਨ੍ਹਾਂ ਨੇ ਬੱਬਰ ਅਕਾਲੀਆਂ ਨੂੰ ਵੀ ਅਕਾਲ ਤਖ਼ਤ ਤੋਂ ਕਹਿਤਾ ਸੀ ਕਿ ਇਹ ਭਾਈ ਸਿੱਖੀ ਦੇ ਵਿਰੋਧੀ ਨੇ। ਆਪਾਂ ਭਗਤ ਸਿੰਘ ਦੀਆਂ ਕਾਫੀ ਗੱਲਾਂ ਕਰਾਂਗੇ ਅੱਜ, ਸ਼ਿਵਿੰਦਰ ਵੀ ਸਾਡੇ ਨਾਲ ਜੁੜ ਗਏ ਨੇ ਦੂਜੇ ਪਾਸੇ, ਉਹ ਵੀ ਗੱਲ ਮੈਂ ਨਹੀਂ ਕਰਨੀ ਸੀ ਪਰ ਹੁਣ ਗੱਲ ਇਹ ਹੈ ਗੱਲ ਖਾਨਦਾਨ ਤੋਂ ਅੱਗੇ ਦੀ ਅੱਗੇ ਵੱਧ ਰਹੀ ਹੈ। ਸਿਮਰਜੀਤ ਸਿੰਘ ਮਾਨ ਤੋਂ ਅੱਗੇ ਇਮਾਨ ਸਿੰਘ ਨਾਂ ਹੈ ਜੀ, ਇਮਾਨ ਸਿੰਘ ਮਾਨ, ਇਮਾਨ ਸਿੰਘ ਨਾਂ ਦੇਖੋ ਇਮਾਨ, ਤੇ ਇਮਾਨ ਵਾਲੀ ਕੋਈ ਗੱਲ ਨਹੀਂ ਉਹਦੇ ਵਿੱਚ। ਉਹ ਕਹਿੰਦਾ ਜੀ ਭਗਤ ਸਿੰਘ ਨਾਸਤਿਕ ਸੀਗਾ ਇਸ ਕਰਕੇ ਪਤਾ ਨਹੀਂ ਭਗਤ ਸਿੰਘ ਦੀ ਫੋਟੋ ਕਿਤੋਂ ਲਾ ਦਿਓ, ਤੁਸੀਂ ਧਾਰਮਿਕ ਸਥਾਨਾਂ ਤੋਂ ਭਗਤ ਸਿੰਘ ਦੀ ਫੋਟੋ ਲਾ ਦਿਓ ਕੋਈ ਫਰਕ ਨਹੀਂ ਪੈਂਦਾ, ਭਗਤ ਸਿੰਘ ਤਾਂ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ, ਭਗਤ ਸਿੰਘ ਦਾ ਐਲਾਨ ਕਰਕੇ ਕਹਿੰਦਾ ਮੈਂ ਨਾਸਤਿਕ ਹਾਂ। ਇਹ ਮੇਰੀ ਗੱਲ ਯਾਦ ਰੱਖਿਓ ਦੋਸਤੋ, ਤੁਸੀਂ ਜਿਹੜੀ ਮੈਂ ਗੱਲ ਕਰਨ ਲੱਗਿਆ, ਮੈਂ ਸ਼ਿਵਿੰਦਰ ਨਾਲ ਵੀ ਆਫ ਦਾਇਰ ਕੀਤੀ ਸੀ, ਆਸਤਿਕਤਾ ਨਾਸਤਿਕਤਾ ਜਿਹੜੀਆਂ ਹੈਗੀਆਂ ਨਾ ਇਹ ਰੈਲੇਟਿਵ ਟਰਮਸ ਹੁੰਦੀਆਂ ਨੇ। ਨਾਸਤਿਕਤਾ ਖੁਦ ਐਲਾਨ ਕਰਕੇ ਕਹਿੰਦੇ ਨੇ ਅਸੀਂ ਨਾਸਤਿਕ ਹਾਂ। ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਗੱਲਬਾਤ ਕੀਤੀ ਹੈ ਰੈਲੇਟਿਵ ਟਰਮਸ ਕੀ ਹੁੰਦੀਆਂ। ਹਿੰਦੂ ਧਰਮ ਮੁਤਾਬਕ ਜਿਹੜਾ ਦੇਵੀ ਦੇਵਤਿਆਂ ਯਕੀਨ ਰੱਖਦਾ ਉਹ ਆਸਤਿਕ ਆ, ਜਿਹੜਾ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਦੇਵਤਿਆਂ 'ਚ ਅਲੱਗ ਅਲੱਗ ਤਰ੍ਹਾਂ ਦੇ ਰੱਬਾਂ ਦੇ ਵਿੱਚ ਯਕੀਨ ਰੱਖਦਾ ਉਹ ਆਸਤਿਕ ਆ, ਜਿਹੜਾ ਉਹਨਾਂ ਦੇ ਦੇਵਤਿਆਂ 'ਚ ਉਹਨਾਂ ਦੇ ਰੱਬਾਂ ਦੇ ਵਿੱਚ ਯਕੀਨ ਨਹੀਂ ਰੱਖਦਾ ਭਗਵਾਨਾਂ ਦੇ ਵਿੱਚ ਉਹ ਨਾਸਤਿਕ ਆ। ਇਹਦਾ ਮੁਤਾਬਕ ਸਿੱਖ ਧਰਮ ਵਾਲੇ ਸਾਰੇ ਹਿੰਦੂ ਧਰਮ ਵਾਲਿਆਂ ਮੁਤਾਬਕ ਨਾਸਤਿਕ ਨੇ। ਇਸਲਾਮ ਮੁਤਾਬਕ ਜਿਹੜਾ ਅੱਲਾਹ ਦੇ ਵਿੱਚ ਯਕੀਨ ਨਹੀਂ ਰੱਖਦਾ ਉਹ ਕਾਫਰ ਆ। ਇਸਲਾਮ ਮੁਤਾਬਕ ਹਿੰਦੂ ਸਿੱਖ ਈਸਾਈ ਇਹ ਸਾਰੇ ਨਾਸਤਿਕ ਨੇ, ਨਾਸਤਿਕ ਤਾਂ ਨਾਸਤਿਕ ਹੈਗੀ ਨੇ। ਇਸ ਕਰਕੇ ਰੈਲੇਟਿਵ ਟਰਮਸ ਨੇ। ਗੱਲ ਇਹ ਹੈਗੀ ਆ ਕਿ ਹਿਊਮਨਿਸਟ ਕੌਣ ਆ, ਮਾਨਵਤਾਵਾਦੀ ਕੌਣ ਆ। ਜਦੋਂ ਗੁਰੂ ਸਾਹਿਬ ਦੀ ਫਿਲਾਸਫੀ ਪੜ੍ਹੋਗੇ ਤਾਂ ਤੁਹਾਨੂੰ ਮਾਨਵਤਾ ਦਾ ਪਤਾ ਲੱਗ ਜੂ ਕਿ ਉਹਨਾਂ ਦੀ ਦ੍ਰਿਸ਼ਟੀ ਆ ਜਿਹੜੀ ਕਿੱਡੀ ਵਿਸ਼ਾਲ ਸੀ, ਉਹਨਾਂ ਦਾ ਵਿਜ਼ਨ ਸੀ ਜਿਹੜਾ ਗਲੋਬਲ ਸੀਗਾ। ਉਹ ਆਸਤਿਕ ਨਾਸਤਿਕ ਦੀ ਗੱਲ ਨਹੀਂ ਕਰਦੇ, ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਅਤੇ ਜੇ ਸਰਬੱਤ ਦੇ ਭਲੇ ਲਈ ਆਪਣੇ ਦੇਸ਼ ਵਾਸੀਆਂ ਲਈ ਇੱਕ ਨੌਜਵਾਨ ਆ ਜਿਹੜਾ ਉਹ ਹੱਸ ਕੇ ਫਾਂਸੀ ਚੜ੍ਹਦਾ ਇਸ ਉਮੀਦ ਦੇ ਨਾਲ ਕਿ ਉਸ ਤੋਂ ਬਾਅਦ ਆਉਣ ਵਾਲੇ ਨੌਜਵਾਨ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੱਸ ਹੱਸ ਕੇ ਹਰ ਤਸੀਹਾ ਝੱਲਣਗੇ, ਉਹ ਭਾਵੇਂ ਆਸਤਿਕ ਹੋਵੇ ਅਤੇ ਨਾਸਤਿਕ ਹੋਵੇ, ਇਸ ਗੱਲ ਨਾਲ ਫਰਕ ਹੀ ਪੈਂਦਾ। ਮੈਨੂੰ ਬਹੁਤ ਹੈਰਾਨੀ ਹੁੰਦੀ ਆ ਜਦੋਂ ਇਸ ਵਿਸ਼ੇ ਦੇ ਉੱਤੇ ਚਰਚਾ ਚੱਲਦੀ, ਕਿਉਂਕਿ ਮੀਡੀਆ ਦੇ ਵਿੱਚੋਂ ਮੈਂ ਕੋਈ ਬਾਹਲੇ ਦਾਅਵੇ ਨਾਲ ਜਾਂ ਮੈਂ ਕੋਈ ਬਾਹਲੇ ਮਾਣ ਨਾਲ ਤਾਂ ਨਹੀਂ ਕਹਿੰਦਾ, ਪਰ ਮੈਂ ਐਲਾਨੀਆ ਨਾਸਤਿਕ ਹਾਂ ਜੀ, ਮੈਂ ਨੌਨ ਰਿਲੀਜੀਅਸ ਹਾਂ, ਪਰ ਮੈਂ ਬਾਕੀ ਸਾਰੇ ਧਰਮਾਂ ਦਾ, ਫਿਰਕਿਆਂ ਦਾ, ਕਲਚਰ ਵਾਲਿਆਂ ਦਾ ਮੈਂ ਇੰਨਾ ਸਤਿਕਾਰ ਕਰਦਾ, ਇੰਨਾ ਸਤਿਕਾਰ ਕਰਦਾ, ਮੈਨੂੰ ਜਿੱਥੇ ਵੀ ਕੋਈ ਮਾਨਵਤਾਵਾਦੀ ਬੰਦਾ ਲੱਭਦਾ, ਭਾਵੇਂ ਇਸਲਾਮ 'ਚੋਂ ਹੋਵੇ, ਭਾਵੇਂ ਸਿੱਖਾਂ 'ਚੋਂ ਹੋਵੇ, ਭਾਵੇਂ ਹਿੰਦੂਆਂ 'ਚੋਂ ਹੋਵੇ, ਇਕੱਲਾ ਮੈਂ ਹੀ ਨਹੀਂ, ਹੋਰ ਬਹੁਤ ਸਾਰੇ ਲੋਕ ਉਹਨਾਂ ਨੂੰ ਝੁੱਕ ਕੇ ਸਲਾਮ ਕਰਦੇ ਆ। ਨਾਸਤਿਕ ਕੌਣ ਹੁੰਦੇ ਨੇ ਤਾਂ ਇਹ ਤਾਂ ਚਲੋ ਉਹਨਾਂ ਬਾਰੇ ਇਮੇਜ ਕੀ ਬਣਾ ਦਿੱਤਾ ਗਿਆ ਉਹ ਇੱਕ ਅਲੱਗ ਗੱਲ ਹੈਗੀ ਆ। ਇਹ ਸਾਰੇ ਸਾਡੇ ਇਨਸਾਨਾਂ 'ਚ ਹੀ ਵਿਤਕਰੇ ਨੇ ਆਸਤਿਕਤਾ ਨਾਸਤਿਕਤਾ ਦੇ। ਆਪਾਂ ਇਹਦੇ 'ਤੇ ਬੜੀ ਡਿਬੇਟ ਚੱਲ ਸਕਦੀ, ਬਹੁਤ ਦਿਨ ਡਿਬੇਟ ਚੱਲ ਸਕਦੀ ਆ। ਹਰ ਜਿਉਣ ਦੀ ਸ਼ੈ ਆ ਜਿਹੜੀ ਦੁਨੀਆਂ ਦੇ ਵਿੱਚ, ਕਰੋੜਾਂ ਨਹੀਂ ਅਰਬਾਂ ਖਰਬਾਂ ਤਰ੍ਹਾਂ ਦੇ ਜੀਵ ਨੇ ਜੀ, ਅਤੇ ਇਨਸਾਨ ਤਾਂ ਹੈ ਹੀ 8 ਬਿਲੀਅਨ, 8 ਬਿਲੀਅਨ ਬੰਦੇ ਨੇ ਜਿੱਥੇ ਰੱਬਾਂ ਦੇ ਰੌਲੇ ਪੈਂਦੇ ਨੇ, ਬਾਕੀ ਗਧਿਆਂ ਘੋੜਿਆਂ ਦੇ ਵਿੱਚ, ਬੈਕਟੀਰੀਆ 'ਚ, ਵਾਇਰਸ ਦੇ ਵਿੱਚ, ਕੋਈ ਰੱਬ ਦਾ ਰੌਲਾ ਨੀਗਾ, ਕੋਈ ਧਰਮਾਂ ਦੇ ਰੌਲੇ ਨਹੀਂ। ਇਹ ਬੜੀ ਲੰਬੀ ਡਿਸਕਸ਼ਨ ਆ, ਪਰ ਇੱਕ ਤੁਸੀਂ ਇਨਕਲਾਬੀ ਦਾ ਕਰੈਕਟਰ ਅਸੈਸੀਨੇਸ਼ਨ ਇਸੇ ਕਰਕੇ ਕਰਨ ਲੱਗ ਜਾਓ ਵੀ ਉਹ ਨਾਸਤਿਕ ਸੀਗਾ, ਅਤੇ ਫਿਰ ਕੀ ਹੋ ਗਿਆ, ਨਾਸਤਿਕ ਸੀ ਬਈ। ਆਸਤਕਾਂ ਦੇ ਕਿਹੜਾ 4 ਅੱਖਾਂ ਲੱਗੀਆਂ ਹੁੰਦੀਆਂ, 2 ਦਿਮਾਗ ਲੱਗੇ ਹੁੰਦੇ ਆ, ਅਤੇ ਨਾਲੇ ਜਿਹੜੇ ਮਾਨ ਸਿੰਘ ਅਰਗੇ ਅਤੇ ਸਿਮਰਜੀਤ ਸਿੰਘ ਮਾਨ ਅਰਗੇ, ਜਦੋਂ ਉਹਨਾਂ ਦਾ ਅਨੈਲਿਸਿਸ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਉਹਨਾਂ ਦਾ 1 ਦਿਮਾਗ ਵੀ ਜਿਹੜਾ ਪੂਰਾ ਨਹੀਂ, ਅਤੇ ਜਿੰਨਾ ਕੁ ਹੈਗਾ ਉਹ ਵੀ ਪੁੱਠੇ ਕੰਮਾਂ ਲਈ ਵਰਤਦੇ ਨੇ, ਆਰ ਐਸ ਐਸ ਦੇ ਇਸ਼ਾਰਿਆਂ 'ਤੇ ਚੱਲ ਰਹੇ ਨੇ। ਇੱਥੇ ਵੀ ਉਹਨਾਂ ਦੇ ਬਥੇਰੇ ਸ਼ਰਧਾਲੂ ਚੇਲੇ ਚਾਪਟੇ ਹੈਗੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ। ਫੇਸਬੁੱਕ ਦੇ ਉੱਤੇ ਧੜਾ ਧੜ ਪ੍ਰਚਾਰ, ਰੇਡੀਓ 'ਤੇ ਧੜਾ ਧੜ ਪ੍ਰਚਾਰ, ਜਿਹੜੇ ਬੰਦੇ ਨੂੰ ਭਗਤ ਸਿੰਘ ਦੇ ਸਪੈਲਿੰਗ ਨਹੀਂ ਨਾ ਆਉਂਦੇ ਉਹ ਵੀ ਭਗਤ ਸਿੰਘ ਦੇ ਕਿੰਤੂ ਪਰੰਤੂ ਕਰਨ ਲੱਗਾ। ਭਗਤ ਸਿੰਘ ਨੂੰ ਕੋਈ ਫਰਕ ਨਹੀਂ ਪੈਣਾ, ਉਹ ਤਾਂ ਹੈ ਹੀ ਨਹੀਂ ਦੁਨੀਆਂ ਦੇ ਵਿੱਚ, ਉਹਨੂੰ ਫਰਕ ਕੀ ਪੈਣਾ, ਉਹ ਤਾਂ ਆਪਦੀ ਥਾਂ ਆਪਣੀ ਜਾਨ ਦੇ ਕੇ ਆਪਣੀ ਥਾਂ ਬਣਾ ਗਿਆ ਲੋਕਾਂ ਦੇ ਮਨਾਂ 'ਚ। ਅੱਛਾ, ਫਿਰ ਜਿਹੜੇ ਝੂਠੇ ਨੇ ਨਾ ਸਾਖੀਆਂ ਸੁਖੀਆਂ ਲਿਖਣ ਵਾਲੇ, ਸਾਡੇ ਲਾਈਲਗ ਲੋਕ ਉਹਨਾਂ ਦੀ ਇੰਨੀ ਵਿਸ਼ਵਾਸ ਕਰਦੇ ਨੇ। ਇੱਕ ਕਪੂਰ ਸਿੰਘ ਆ ਜੀ, ਉਹਦੀ ਬੜੀ ਕਦਰ ਕਰਦੇ ਨੇ, ਕਰੋ ਕਦਰ ਕੋਈ ਗੱਲ ਨਹੀਂ, ਪਰ ਹਰੇਕ ਥਾਂ ਦੇਖੋ ਉਹ ਹਰੇਕ ਥਾਂ ਆਪਣੇ ਆਪ ਦੀ ਹਾਜ਼ਰੀ ਦਿਖਾਉਂਦਾ। ਜਦੋਂ ਭਗਤ ਸਿੰਘ ਨੂੰ ਫਾਂਸੀ ਲਾਉਣ ਲੱਗਦੇ ਉੱਥੇ ਵੀ ਕਹਿੰਦਾ ਜੀ ਭਗਤ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ, ਲੈ ਕਰ ਲਓ ਗੱਲ। ਜੇ ਭਗਤ ਸਿੰਘ ਗੋਲੀ ਚਲਾਉਂਦਾ ਉੱਥੇ ਵੀ ਜਾ ਕੇ, ਉਹ ਜਦੋਂ ਚੰਨਣ ਸਿੰਘ ਦਾ ਕਤਲ ਹੁੰਦਾ ਜਾਂ ਸਾਂਡਸ ਦਾ ਕਤਲ ਹੁੰਦਾ ਉੱਥੇ ਵੀ ਮੂਹਰੇ ਖੜਾ, ਹਰ ਇੱਕ ਥਾਂ ਤੇ ਜਦੋਂ ਅਸੈਂਬਲੀ 'ਚ ਬੰਬ ਸੁੱਟਦੇ ਉੱਥੇ ਵੀ ਖੜਾ। ਮਤਲਬ ਐਡਾ ਝੂਠ ਤੇ ਉਹ ਝੂਠ ਤੇ ਵਿਸ਼ਵਾਸ ਕਰਨ ਵਾਲੇ ਲੋਕ ਨੇ ਸਾਡੇ ਲਾਈ ਲੱਗ, ਹੈਰਾਨੀ ਹੁੰਦੀ ਆ। ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ, ਆਪਾਂ ਕਾਫੀ ਗੱਲਾਂ ਕਰਾਂਗੇ ਦੋਸਤੋ, ਇੱਕ ਅੱਧੀ ਗੱਲ ਨਹੀਂ, ਜਿੰਨਾ ਵੀ ਆਪਣੇ ਕੋਲ ਸਮਾਂ ਹੋਇਆ। ਭਗਤ ਸਿੰਘ ਨੂੰ ਟੈਰੋਰਿਸਟ ਕਹਿੰਦੇ ਨੇ, ਵੀ ਭਗਤ ਸਿੰਘ ਅੱਤਵਾਦੀ ਸੀ, ਇਸ ਗੱਲ ਤੇ ਜ਼ੋਰ ਲਾ ਰਹੇ ਨੇ ਭਗਤ ਸਿੰਘ ਅੱਤਵਾਦੀ ਸੀ। ਆ ਗੂਗਲ ਹੀ ਕਰ ਲਓ ਤੁਸੀਂ ਇੰਗਲਿਸ਼ ਦੇ ਵਿੱਚੋਂ, ਉਹਦੀਆਂ ਲਿਖਤਾਂ ਇੰਗਲਿਸ਼ 'ਚ ਫਰੋਲ ਲਓ, ਪੰਜਾਬੀ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ। ਉਹ ਕਹਿੰਦਾ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਆ, ਦੱਸੋ ਕਰ ਲਓ ਗੱਲ। ਉਹ ਕਹਿੰਦਾ ਅਸੀਂ ਆਪਣੇ ਨੌਜਵਾਨਾਂ ਨੂੰ ਹਥਿਆਰ ਚੱਕਣ ਦੀ ਜਿਹੜੀ ਹੈਗੀ ਆ ਸਲਾਹ ਨਹੀਂ ਦੇ ਸਕਦੇ, ਜੇ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਸੋਚ ਬਦਲਣੀ ਆ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰੇ ਜਾਣੀ ਜਵਾਨੀ ਦੇ ਵਰੇ ਜਿਹੜੇ ਉਹ ਮਿਹਨਤ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਝੁੱਗੀਆਂ ਦੇ ਵਿੱਚ ਉਹਨਾਂ ਨੂੰ ਜਾਗਰਿਤ ਕਰਦਿਆਂ ਬਿਤਾਉਣੇ ਪੈਣਗੇ। ਹਰ ਇੱਕ ਵਿਸ਼ੇ ਤੇ ਲਿਖਦਾ ਭਗਤ ਸਿੰਘ, ਹਰ ਇੱਕ ਵਿਸ਼ੇ ਤੇ 13-14 ਸਾਲ ਦਾ ਲਿਖਣ ਲੱਗ ਗਿਆ। ਹਾਂ, ਇੰਨਾ ਕੁ ਜ਼ਰੂਰ ਆ, ਜਿਹੜਾ ਬੰਦਾ ਪੜ੍ਹਦਾ ਲਿਖਦਾ ਉਹਨੂੰ ਪਤਾ ਵੀ 13-14 ਸਾਲ ਦਾ ਨੌਜਵਾਨ ਉਹਦੀਆਂ ਲਿਖਤਾਂ ਕੁਛ ਹੋਰ ਤਰ੍ਹਾਂ ਨਹੀਂ ਹੁੰਦੀਆਂ, ਜਦੋਂ ਪੜ੍ਹ ਲਿਖ ਜਾਂਦਾ ਉਹ ਇਵੋਲਵ ਹੁੰਦਾ, ਬੰਦਾ 17-18 ਸਾਲ ਦਾ ਹੋਰ ਤਰ੍ਹਾਂ ਦੀਆਂ ਹੁੰਦੀਆਂ, ਜਦੋਂ ਮੈਚਿਓਰ ਹੁੰਦਾ 22-23 ਸਾਲ ਦੇ ਹੋਰ, ਜਦੋਂ 35 ਸਾਲ ਦਾ ਉਹ ਕੀ ਲਿਖੂ, ਹੋਰ ਤਰ੍ਹਾਂ ਦਾ ਲਿਖੂਗਾ। ਇਕੱਲਾ ਭਗਤ ਸਿੰਘ ਨਹੀਂ ਸੀ, ਭਗਤ ਸਿੰਘ ਦੇ ਪਿੱਛੇ ਜਦੋਂ ਤੁਸੀਂ ਉਹਦਾ ਐਵੋਲਿਊਸ਼ਨ ਦੇਖੋਗੇ, ਬੱਬਰ ਅਕਾਲੀ ਤੇ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ, ਇਹ ਸਾਰਿਆਂ ਦੇ ਵਿੱਚ ਨਾ ਲਿਖਤਾਂ ਦੇ ਵਿੱਚ ਇੱਕ ਸਾਰਤਾ, ਉਹ ਸ਼ਬਦ ਜਿਵੇਂ ਇੱਕ ਸੂਈ ਦੇ ਵਿੱਚ ਪਰੋਏ ਹੋਏ ਆ, ਜਿਹੜੇ ਪਰੋਏ ਹੋਏ ਆ, ਉਹਦਾ ਅਖੀਰਲਾ ਮਣਕਾ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਆ। ਹੈਰਾਨੀ ਹੁੰਦੀ ਆ ਦੋਸਤੋ, ਬਈ ਸਾਡਾ ਜਿਹੜਾ ਪੰਜਾਬੀਆਂ ਦਾ ਮੰਚ ਆ ਨਾ, ਉਹ ਇੱਕ ਮੰਚ ਤੇ ਨਹੀਂ ਅਸੀਂ ਇਕੱਠੇ ਹੁੰਦੇ। ਕੋਈ ਕਿਹੜੇ ਰੇਡੀਓ ਤੇ ਬੋਲੀ ਜਾਂਦਾ, ਕੋਈ ਫੇਸਬੁੱਕ ਤੇ ਆਪਦਾ ਰੌਲਾ ਪਾਈ ਜਾਂਦਾ, ਕੋਈ ਕਿਤੇ ਢੋਲ ਵਜਾਈ ਜਾਂਦਾ ਆਪਦਾ। ਸਮੱਸਿਆ ਤਾਂ ਇਹ, ਜੇ ਸਾਡੇ ਪੰਜਾਬੀਆਂ ਦਾ ਇੱਕ ਮੰਚ ਹੋਵੇ ਨਾ, ਉਹ ਮੰਚ ਤੇ ਫਿਰ ਦੱਸੀਏ ਵੀ ਭਗਤ ਸਿੰਘ ਆ ਜਿਹੜਾ ਕੌਣ ਸੀ, ਸਾਨੂੰ ਦੱਸਣ ਦੀ ਕੀ ਲੋੜ ਵਾਲੇ, ਅਸੀਂ ਕੀ ਚੀਜ਼ ਹਾਂ, ਅਸੀਂ ਤਾਂ ਟੀਵੀ ਰੇਡੀਓ ਕਰਨ ਵਾਲੇ ਹੈਗੇ ਹਾਂ। ਪਰ ਇੰਨਾ ਕੁ ਜ਼ਰੂਰ ਹੈਗਾ ਕਿ ਇੰਨੀ ਕੁ ਬੇਨਤੀ ਅਸੀਂ ਜ਼ਰੂਰ ਕਰ ਸਕਦੇ ਹਾਂ ਵੀ ਦੋਸਤੋ, ਨਾ ਸਾਡੀਆਂ ਗੱਲਾਂ 'ਤੇ ਵਿਸ਼ਵਾਸ ਕਰੋ, ਨਾ ਸਿਮਰਨਜੀਤ ਸਿੰਘ ਮਾਨ 'ਤੇ ਵਿਸ਼ਵਾਸ ਕਰੋ, ਨਾ ਹੀ ਉਹਨਾਂ ਦੇ ਜਿਹੜੇ ਚੇਲੇ ਚਾਪਟੇ ਨੇ ਇੱਥੇ, ਉਹਨਾਂ 'ਤੇ ਵਿਸ਼ਵਾਸ ਕਰੋ। ਖੁਦ ਜੇ ਤੁਸੀਂ ਫਰੋਲਣਾ ਚਾਹੁੰਦੇ ਹੋ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਲਿਖਤਾਂ ਉਹ ਫਰੋਲ ਕੇ ਦੇਖ ਲਓ। ਇੱਕ ਨੌਜਵਾਨ ਜਿਹੜਾ ਪੁਰਾਤਨਤਾ ਨੂੰ ਚੈਲੰਜ ਕਰਦਾ, ਜਿਹੜਾ ਕਹਿੰਦਾ ਹਰੇਕ ਵਿਅਕਤੀ ਜਿਹੜਾ ਤਰੱਕੀ ਦਾ ਹਾਮੀ ਆ, ਉਹਨੂੰ ਪੁਰਾਣੇ ਵਿਚਾਰਾਂ ਨੂੰ ਚੁਣੌਤੀ ਦੇਣੀ ਪਊਗੀ, ਤੇ ਜਿਹੜਾ ਚੁਣੌਤੀ ਨਹੀਂ ਦਿੰਦਾ ਇਹਦਾ ਮਤਲਬ ਉਹ ਪੁਰਾਤਨਤਾ ਦਾ ਹਾਮੀ ਆ। ਪੁਰਾਤਨਤਾ ਦੇ ਵਿੱਚ ਬਹੁਤੀਆਂ ਗੱਲਾਂ ਉਹ ਨੇ ਜਿਹੜੀਆਂ ਅੱਜ ਦੇ ਵਿਗਿਆਨ ਮੁਤਾਬਕ ਉਹ ਦਲੀਲ ਦੀ ਤਰਕ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਜਿਹੜੀਆਂ ਉਤਰਦੀਆਂ ਉਹਨਾਂ ਨੂੰ ਮੰਨ ਲਓ, ਇਹਦੇ 'ਚ ਕੀ ਗੱਲ ਆ, ਨਾਲੇ ਇਹਦੇ 'ਚ ਮੰਨਣ ਮੰਨਣ ਵਾਲੀ ਕਿਹੜੀ ਗੱਲ ਆ। ਇਹ ਕਿਹਦੇ ਪਿਓ ਨੇ ਜਾ ਕੇ ਦੇਖਿਆ ਵੀ ਭਗਤ ਸਿੰਘ ਸੀ ਜਿਹੜਾ ਫਾਂਸੀ ਦੇ ਵੇਲੇ ਕਹਿੰਦੇ ਜੀ ਬੇਹੋਸ਼ ਹੋ ਕੇ ਡਿੱਗ ਪਿਆ ਸੀ, ਮਤਲਬ ਹੱਦ ਦਰਜੇ ਦੀ ਨੀਚਤਾ। ਇੱਕ ਤਾਂ ਹੁੰਦੀ ਆ ਨਾ ਵੀ ਵੈਸੇ ਹੀ ਸ਼ਬਦ ਕਿਸੇ ਦੇ ਮੂੰਹੋਂ ਨਿਕਲ ਜੇ ਫਿਰ ਉਹਨੂੰ ਡਿਫੈਂਡ ਕਰਨ ਦੇ ਲਈ। ਮੈਂ ਹੈਰਾਨ ਹੁੰਦਾ ਵੀ ਸਾਡੇ ਵੀ ਕਈ ਦੋਸਤ ਨੇ ਨਾ ਜਿਹੜੇ ਉੱਪਰੋਂ ਆਪਣੇ ਆਪ ਨੂੰ ਦੋਸਤ ਕਹਾਉਂਦੇ ਨੇ, ਉਹ ਵੀ ਫੇਸਬੁੱਕ ਤੇ ਜਦੋਂ ਪੋਸਟਾਂ ਪਾਉਂਦੇ ਨੇ ਜ਼ਹਿਰ ਉਗਲਦੇ ਨੇ ਮੂੰਹ ਦੇ ਵਿੱਚੋਂ। ਇੰਨਾ ਮਾੜਾ ਲਿਖਦੇ ਹੋ ਤੁਸੀਂ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਹੱਦ ਹੀ ਹੋ ਜਾਂਦੀ ਹੈ ਲਿਖਦੇ ਲਿਖਦੇ। ਕਈ ਸਾਡੇ ਚੰਗੇ ਦੋਸਤ ਮਿੱਤਰ ਨੇ ਤੇ ਅਸੀਂ ਉਹ ਜੋ ਲੋਕਾਂ ਜੋ ਆ ਦੋਸਤੋ, ਬਈ ਜੇ ਤੁਸੀਂ ਕੁਝ ਲੋਕ ਨੇ ਜਿਹੜੇ, ਜੇ ਤੁਸੀਂ ਦਲੀਲ ਦਾ ਜਵਾਬ ਨਹੀਂ ਨਾ ਦੇ ਸਕਦੇ, ਸ਼ੀਸ਼ੇ ਮੂਹਰੇ ਖੜ ਕੇ ਤੁਸੀਂ ਦੇਖਿਓ ਆਪਣੇ ਆਪ ਦੇ ਅੱਗੇ ਵੀ ਤੁਸੀਂ ਕਿਹਦੇ ਤੇ ਬਲੇਮ ਲਾ ਰਹੇ ਹੋ। ਨਾਲੇ ਭਗਤ ਸਿੰਘ ਕਿਹੜਾ ਕੋਈ ਗੁਰੂ ਪੀਰ ਪੈਗੰਬਰ ਸੀ ਵੀ ਉਹਦੇ ਤੇ ਤਵਾ ਲਾਉਣ ਦੇ ਨਾਲ ਕਿਸੇ ਦੇ ਜਜ਼ਬਾਤ ਆ ਜਿਹੜੇ ਉਹ ਬਲੁੰਦਰੇ ਜਾਣਗੇ। ਜਜ਼ਬਾਤ ਨਹੀਂ ਬਲੁੰਦਰੇ ਜਾਂਦੇ ਕਿਸੇ ਦੇ, ਸੱਚ ਨੇ ਸੱਚ ਹੀ ਰਹਿਣਾ, ਝੂਠ ਵਾਰ ਵਾਰ ਬਣਾਉਣਾ ਪੈਂਦਾ ਹੁੰਦਾ। ਤੇ ਸੱਚ ਇਹ ਆ ਵੀ ਭਗਤ ਸਿੰਘ ਆ ਜਿਹੜਾ ਆਪਣੀਆਂ ਲਿਖਤਾਂ ਦੇ ਵਿੱਚੋਂ ਬੋਲਦਾ, ਉਹਦੀਆਂ ਲਿਖਤਾਂ ਪੜ੍ਹ ਲਓ ਤੁਹਾਨੂੰ ਪਤਾ ਲੱਗ ਜੂ ਭਗਤ ਸਿੰਘ ਕੌਣ ਸੀਗਾ। ਗੱਲ ਤਾਂ ਜਦੋਂ ਦਲੀਲ ਦੀ ਡਿਬੇਟ ਦੀ ਸੰਵਾਦ ਚੱਲਦਾ ਹੋਵੇ, ਸੰਵਾਦ ਦੇ ਵਿੱਚੋਂ ਅਸੀਂ ਹਮੇਸ਼ਾ ਹੀ ਕਹਿੰਦੇ ਤੁਹਾਡੇ ਆਓ ਸਾਬਤ ਕਰੋ ਨਾ ਭਗਤ ਸਿੰਘ ਨੇ ਕੀ ਗਲਤ ਕਿਹਾ, ਕਿੱਥੇ ਗਲਤ ਕਿਹਾ, ਤੇ ਜਿੱਥੇ ਗਲਤ ਵੀ ਕਿਹਾ ਜੇ ਕਿਤੇ ਗਲਤੀ ਵੀ ਹੋਈ ਆ ਉਹ ਤੋਂ ਤੇ ਐਡੀ ਕੀ ਗੱਲ ਆ, ਉਹ ਗਲਤੀ ਨੂੰ ਗਲਤੀ ਕਹਿ ਦਿਓ, ਪਰ ਇਹ ਕੀ ਹੋਇਆ ਵੀ ਭਗਤ ਸਿੰਘ ਆ ਜਿਹੜਾ ਉਹ ਟੈਰੋਰਿਸਟ ਸੀ, ਸਾਬਤ ਕਰੋ ਕਿਵੇਂ ਟੈਰੋਰਿਸਟ ਸੀ ਭਗਤ ਸਿੰਘ। ਅੱਛਾ ਫਿਰ ਟੈਰੋਰਿਸਟ ਹੁੰਦੇ ਹੁੰਦੇ ਹਰ ਇੱਕ ਗੱਲ ਮਤਲਬ ਇੰਨਾ ਮੈਂ ਮਤਲਬ ਇਹੋ ਜਿਹੀਆਂ ਗੱਲਾਂ ਕੀਤੀਆਂ ਹੋਈਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਅੱਛਾ ਉਹ ਭਗਤ ਸਿੰਘ, ਅੱਛਾ ਅਸੀਂ ਜਿਹੜੇ ਭਗਤ ਸਿੰਘ ਨੂੰ ਪੜ੍ਹਦੇ ਹਾਂ ਨਾ, ਅਸੀਂ ਬਾਰ ਬਾਰ ਫਿਰ ਉਹਦੀਆਂ ਹੋਰ ਲਿਖਤਾਂ ਫਰੋਲਦੇ ਹਾਂ ਵੀ ਦੇਖੀਏ ਭਗਤ ਸਿੰਘ 'ਚ ਹੋਰ ਕੀ ਨੁਕਸ ਸੀਗਾ। ਜਿਹੜੇ ਜਿਹੜੇ ਭਗਤ ਸਿੰਘ ਦੇ ਵਿੱਚ ਨੁਕਸ ਸੀ ਨਾ, ਉਹ ਉਸ ਤੋਂ ਬਾਅਦ ਦੁਨੀਆਂ ਦੇ ਵਿੱਚ ਜਿਹੜੇ ਇਨਕਲਾਬ ਹੋਏ ਨੇ ਨਾ ਜਾਂ ਜਿਹੜੇ ਇਨਕਲਾਬੀ ਲੋਕ ਨੇ ਆਲਰੇਡੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਵੀ ਆਹ ਕਮੀਆਂ ਸੀ ਉਹ ਦਰੁਸਤ ਕਰ ਲਈਆਂ, ਇਹੀ ਵਿਗਿਆਨ ਹੁੰਦਾ। ਇਹ ਧਰਮ ਥੋੜਾ ਕੋਈ ਬਈ ਕਿਸੇ ਦੇ ਉੱਪਰੋਂ ਭੇਜੇ ਨੇ ਨੀਲੀ ਛਤਰੀ ਵਾਲੇ ਨੇ ਭੇਜਿਆ ਹੋਇਆ ਕੋਈ ਜਿਹੜੀ ਗੱਲ ਕਹਿਤੀ ਉਹ ਹੀ ਉਹ ਸੱਚਾ ਅੰਤਮ ਸੱਚਾ, ਇਹ ਇਸ ਤਰ੍ਹਾਂ ਨਹੀਂ ਚੱਲਦਾ ਵਿਗਿਆਨਕ ਵਿਚਾਰਧਾਰਾ ਦੇ ਵਿੱਚ। ਮੈਂ ਮਾਫੀ ਚਾਹ ਰਿਹਾ ਸ਼ਿਵਿੰਦਰ ਤੋਂ, ਉਹਦਾ ਵੀ ਸਮਾਂ ਮੈਂ ਕਾਫੀ ਲੈ ਰਿਹਾ। ਆਪਾਂ 5-4 ਦਿਨ ਭਗਤ ਸਿੰਘ ਬਾਰੇ ਖੁੱਲੀਆਂ ਗੱਲਾਂ ਕਰਾਂਗੇ, ਮੈਨੂੰ ਪਤਾ ਸਰੋਤੇ ਥੋੜੇ ਹੋਣਗੇ, ਅਸੀਂ ਕਿਹੜਾ ਕੋਈ ਚੀਜ਼ਾਂ ਵੇਚਣੀਆਂ ਨੇ ਜੀ ਬਾਹਲੀਆਂ, ਸਾਡੇ ਸਪੋਂਸਰਾਂ ਦੀਆਂ ਜ਼ਰੂਰ ਉਹ ਅਸੀਂ ਸੁਨੇਹੇ ਦੇ ਹੀ ਜਾਣੇ ਨੇ, ਪਰ ਸਾਡਾ ਜਿਹੜਾ ਰੇਡੀਓ ਦਾ ਮੁੱਖ ਮਕਸਦ ਉਹ ਡਿਬੇਟ ਸੰਵਾਦ ਆ, ਉਹਦੇ 'ਤੇ ਗੱਲਬਾਤ ਕਰਨੀ ਹੈ। ਸ਼ਿਵਿੰਦਰ ਜੀ ਤੁਸੀਂ ਹੋਲਡ ਕਰਕੇ ਰੱਖੋ, ਇੱਕ ਦੋ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ।
ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ ਸਰ, ਬੜੀਆਂ ਵਧੀਆ ਗੱਲਾਂ ਕਰ ਰਹੇ ਹੋ। ਦੇਖੋ ਜਿੱਥੋਂ ਤੱਕ ਭਗਤ ਸਿੰਘ ਜੀ ਦਾ ਸਵਾਲ ਆ, ਉਹਨੂੰ ਟੈਰੋਰਿਸਟ ਜਿਹੜਾ ਫੋਰਨ ਆਕੂਪਾਇਰ ਸੀ ਉਹਨਾਂ ਨੇ ਤਾਂ ਟੈਰੋਰਿਸਟ ਕਹਿਣਾ ਹੀ ਕਹਿਣਾ ਸੀਗਾ। ਹੁਣ ਇਹਨਾਂ ਬੰਦਿਆਂ ਨੂੰ ਨਾ ਦੂਜੀ ਤੀਜੀ ਕਲਾਸ 'ਚ ਲਿਜਾ ਕੇ ਇੱਕ ਵਧੀਆ ਟੀਚਰ ਤੋਂ ਦੁਬਾਰਾ ਪੜ੍ਹਾਉਣ ਦੀ ਲੋੜ ਆ ਵੀ ਜਿਹੜਾ ਇੱਕ ਫਰੀਡਮ ਫਾਈਟਰ ਆ ਤੇ ਇੱਕ ਟੈਰੋਰਿਸਟ, ਇਹਦੇ 'ਚ ਕੀ ਫਰਕ ਹੁੰਦਾ? ਤੇ ਜਿਹੜੀਆਂ ਫੋਰਨ ਲੋਕੀ ਤੁਹਾਡੇ ਤੇ ਰਾਜ ਕਰ ਰਹੇ ਆ ਉਹਨੂੰ ਜਿਹੜਾ ਕੱਢਣ ਵਾਲਾ ਬੰਦਾ ਉਹਨੂੰ ਤੁਸੀਂ ਟੈਰੋਰਿਸਟ, ਇਹਦਾ ਮਤਲਬ ਫਿਰ ਤੁਸੀਂ ਉਹ ਜਿਹੜੀ ਗੁਲਾਮੀ ਚੱਲਦੀ ਇਨਹੈਰਿਟ ਕਰ ਲਈ ਆ ਤੇ ਜਿਹੜੀ ਅੱਗੋਂ ਗਵਰਨਮੈਂਟ ਆ ਉਹਦੇ ਤੁਸੀਂ ਉਹਦੀ ਵੀ ਗੁਲਾਮੀ ਕਰ ਰਹੇ ਆ। ਅੱਛਾ ਇੱਥੇ ਜਿਹੜਾ ਮੈਂ ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ, ਇਹ ਜਿਹਨਾਂ ਨੂੰ ਡਰ ਹੁੰਦਾ ਨਾ ਕਿਸੇ ਆਈਕਾਨ ਦਾ ਜਿਹੜਾ ਲਾਰਜਰ ਦੈਨ ਲਾਈਫ ਹੋ ਜਾਵੇ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਆ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਉਹਦੇ ਲਿਖੀਆਂ ਪਈਆਂ ਜਿਹੜਾ ਮਰਜ਼ੀ ਬੰਦਾ ਪੜ੍ਹ ਸਕਦਾ, ਜਦੋਂ ਉਹਨੂੰ ਹਾਈਲਾਈਟ ਕਰਕੇ ਉਹਦੇ ਚੋਂ ਨੈਗੇਟਿਵਿਟੀ ਲੱਭਣੀ, ਇਹਦਾ ਮਤਲਬ ਇਹਨਾਂ ਦੇ ਅੰਦਰ ਡਰ ਆ ਵੀ ਜੇ ਉਹ ਆਈਕਾਨ ਐਸੇ ਤਰ੍ਹਾਂ ਹੀ ਬਣਿਆ ਰਿਹਾ ਤੇ ਜਿਹੜੀ ਯੂਥ ਆ ਉਹਦੇ ਤੇ ਇਹਦਾ ਕੀ ਅਸਰ ਹੋਊਗਾ ਤੇ ਇਹਦਾ ਫਾਇਦਾ ਤੇ ਨੁਕਸਾਨ ਕਿਹਨੂੰ ਹੋਊਗਾ? ਇਹ ਆਪਣੇ ਡਰ ਦੀ ਖਾਤਰ ਨਾ ਉਹਨਾਂ ਦਾ ਜਿਹੜਾ ਨਾਂ ਹੈ ਉਹਨੂੰ ਮਿੱਟੀ ਦੇ ਵਿੱਚ ਮਿਲਾਉਣਾ ਚਾਹੁੰਦੇ ਆ। ਸਿਰਫ ਇਹਦੇ ਤੋਂ ਜ਼ਿਆਦਾ ਕੁਛ ਨਹੀਂ, ਇਹ ਜਿਹੜੇ ਏਜੰਟ ਆ ਵਿੱਚ ਮਾਨ ਹੋ ਗਿਆ ਦੂਜੇ ਤੀਜੇ ਗਵਰਨਮੈਂਟ ਦੇ, ਇਹ ਸਿਰਫ ਉਹਨਾਂ ਦੇ ਚਮਚੇ ਕੜਛੇ ਆ ਗਾਂ, ਉਹਨਾਂ ਦਾ ਜਿਹੜਾ ਇੱਕ ਪਰਪਸ ਹੈ ਏਜੰਡਾ ਉਹਨੂੰ ਗਾਂ ਤੋਰਨ ਵਾਸਤੇ। ਹੋਰ ਜਿਹੜੇ ਬੰਦੇ ਸਮਝਦੇ ਇਸ ਗੱਲ ਨੂੰ ਕਿ ਭਗਤ ਸਿੰਘ ਜਿਹੜਾ ਸੀ ਉਹ ਸਾਡਾ ਇੱਕ ਸਿੰਬੋਲਿਕ ਬਹੁਤ ਵੱਡੀ ਆਈਡੀਆਲੋਜੀ ਸੀ ਉਹਦੀ, ਹੋ ਸਕਦਾ ਉਸ ਅਸੀਂ ਆਈਡੀਆਲੋਜੀ ਉੱਤੇ ਚੱਲ ਸਕੀਏ ਜਾਂ ਨਾ ਚੱਲ ਸਕੀਏ ਜਾਂ ਅਸੀਂ ਆਪਣੀ ਬਣਾਈਏ, ਪਰ ਉਹ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੈ, ਇੱਕ ਇੰਸਪਾਇਰੇਸ਼ਨ ਹੈ, ਉਹ ਇੰਸਪਾਇਰੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਆ। ਆਹ ਮੇਰਾ ਵਿਚਾਰ ਹੈ।
ਧੰਨਵਾਦ ਜੀ, ਧੰਨਵਾਦ, ਬਿਲਕੁਲ ਠੀਕ ਹੈ ਜੀ। ਦੇਖੋ ਜਿਹੜੇ ਬਿਲਕੁਲ ਤੁਸੀਂ ਠੀਕ ਕਿਹਾ, ਜਿਹੜੇ ਸਾਡੇ ਆਈਕੋਨ ਨੇ, ਜਿਹੜੇ ਸਾਡੇ ਰੋਲ ਮਾਡਲ ਨੇ, ਭਗਤੀ ਚੰਦਰ ਵੋਹਰਾ, ਚੰਦਰ ਸ਼ੇਖਰ ਆਜ਼ਾਦ ਆ, ਅਸ਼ਫਾਕ ਉੱਲਾ ਖਾਨ ਨੇ, ਅਨੇਕਾਂ ਹੀ ਨੇ, ਆਪਾਂ ਨਾਂ ਨਹੀਂ ਲੈ ਸਕਦੇ, ਸਮਾਂ ਥੋੜਾ ਹੁੰਦਾ, ਬੱਬਰ ਅਕਾਲੀ ਨੇ, ਕਰਤਾਰ ਸਿੰਘ ਸਰਾਭਾ ਹੈ, ਊਧਮ ਸਿੰਘ ਆ, ਉਹ ਹਿੰਦੂ ਹੋਣ, ਮੁਸਲਮਾਨ ਹੋਣ, ਆਸਤਿਕ ਹੋਣ, ਨਾਸਤਿਕ ਹੋਣ, ਬਿਲਕੁਲ ਤੁਸੀਂ ਠੀਕ ਕਿਹਾ ਵੀ ਉਹਨਾਂ ਨੇ ਤਾਂ ਵਿਦੇਸ਼ੀ ਹਾਕਮਾਂ ਨੇ ਤਾਂ ਉਹਨਾਂ ਨੂੰ ਅੱਤਵਾਦੀ ਕਹਿਣਾ ਹੀ ਸੀ, ਸਾਡੇ ਵੀ ਆਪਦੇ ਅੱਤਵਾਦੀ ਕਹਿਣ ਲੱਗ ਗਏ, ਦੱਸੋ ਕਮਾਲ ਆ। ਇੱਕ ਹੋਰ ਕਾਲ ਲੈ ਲਈਏ ਜੀ। ਨਿੱਘਾ ਸਵਾਗਤ ਤੁਹਾਡਾ।
ਹੈਲੋ,
ਹਾਂਜੀ ਹਾਂਜੀ, ਆਉਂਦਾ ਯਾਰ ਤੁਸੀਂ?
ਹਾਂਜੀ ਭਾਅ ਜੀ, ਤੁਹਾਡਾ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ। ਤੁਸੀਂ ਨਾ ਇੱਕ ਸੁਜੈਸ਼ਨ ਦੇਣੀ ਸੀ ਮੈਂ ਤੁਹਾਨੂੰ।
ਹਾਂਜੀ,
ਮਤਲਬ ਜਿਵੇਂ ਲੋਕੀ ਕਹਿ ਰਹੇ ਆ ਵੀ ਭਗਤ ਸਿੰਘ ਜੀ ਨੈਗੇਟਿਵ ਸੀਗੇ, ਜਾਂ ਜੋ ਵੀ ਉਹਨਾਂ ਨੇ ਕੁਛ ਨੈਗੇਟਿਵ ਲਿਖਿਆ ਜਾਂ ਕੁਛ ਵੀ ਹੋਇਆ, ਉਹ ਨਾ ਤੁਸੀਂ ਉਹਨੂੰ ਕਲੀਅਰਲੀ ਡਿਸਕਸ ਕਰਕੇ ਉਹਨੂੰ ਲੋਕਾਂ ਵਾਲੇ ਕਲੀਅਰ ਕਰ ਦਿਓ ਵੀ ਇਹ ਚੀਜ਼ ਨੈਗੇਟਿਵ ਸੀ ਕਿ ਨਹੀਂ ਸੀ, ਤੇ ਪਲੱਸ ਇਹ ਵੀ ਦੱਸ ਦਿਓ ਵੀ ਉਹਨਾਂ ਦਾ ਨਾਮ ਜਿੱਥੇ ਲਿਖਿਆ, ਜਿੱਥੇ ਫੋਟੋ ਲੱਗੀ ਆ, ਉੱਥੇ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ, ਡਿਸਕਸ ਕਰਕੇ। ਆਈ ਮੀਨ ਮੈਰਿਜ ਹਿਸਾਬ ਨਾਲ ਤਾਂ ਲੱਗਣੀ ਚਾਹੀਦੀ ਹੈ, ਬਟ ਜੇ ਨਹੀਂ ਵੀ ਲੱਗਣੀ ਚਾਹੀਦੀ ਤਾਂ ਕਿਉਂ ਨਹੀਂ ਲੱਗਣੀ ਚਾਹੀਦੀ, ਤਾਂ ਜਾਂ ਉਹਨਾਂ ਨੇ ਜੋ ਗਲਤ ਲਿਖਿਆ ਤਾਂ ਉਹ ਕਿਉਂ ਲਿਖਿਆ, ਉਹ ਥੋੜਾ ਜਿਹਾ ਕਲੀਅਰ ਹੋ ਜਾਏ ਤਾਂ ਮੈਂ ਕਹਿੰਦਾ ਇਹ ਸਾਰਾ ਮੈਟਰ ਹੀ ਖਤਮ ਹੋ ਜਾਊਗਾ।
ਧੰਨਵਾਦ, ਧੰਨਵਾਦ। ਦੇਖੋ ਅਸੀਂ ਤਾਂ ਕਹਿੰਦੇ ਹੀ ਗਲਤ ਲਿਖਿਆ ਜਾਂ ਠੀਕ ਲਿਖਿਆ, ਗੱਲ ਉਹਦੀ ਨਹੀਂ ਚੱਲ ਰਹੀ, ਮੈਂ ਤਾਂ ਉਹਨਾਂ ਦੀਆਂ ਐਗਜ਼ਾਮਪਲਸ ਦਿੱਤੀਆਂ ਬਹੁਤ ਸਾਰੀਆਂ ਬਈ ਭਗਤ ਸਿੰਘ ਨੇ ਤਾਂ ਇਨਕਲਾਬ ਦੇ ਪ੍ਰੋਗਰਾਮ ਦਾ ਪੂਰੇ ਦੇ ਪੂਰੇ ਬਲੂ ਪ੍ਰਿੰਟ ਤਿਆਰ ਕਰਕੇ ਰੱਖਿਆ ਵੀ ਜਿਹੜਾ ਮੈਂ ਸਮਾਜ ਚਿਤਵਦਾ ਵੀ ਇਹੋ ਜਿਹਾ ਬਣੇ ਇਨਕਲਾਬ ਤੋਂ ਬਾਅਦ, ਉਹਦੇ 'ਚ ਇਹ ਕਲਾਸ ਆ ਜਿਹੜੀ ਵਰਕਿੰਗ ਕਲਾਸ ਉਹਦੇ ਲਈ ਆਹ ਹੋਊਗਾ, ਆਮ ਬੰਦੇ ਲਈ ਆਹ ਹੋਊਗੀ, ਆਹ ਬੋਲਣ ਦੀ ਆਜ਼ਾਦੀ। ਮੈਂ ਕਿਵੇਂ, ਮੇਰੀ ਕੀ ਹੈਸੀਅਤ ਹੈ, ਮੈਂ ਤਾਂ ਕਮੈਂਟ ਕਰਦਾ ਅੱਜ ਤੋਂ ਦੇਖੋ 1925-30 ਦੇ ਵਿੱਚ ਇਹ ਡਾਕੂਮੈਂਟ ਲਿਖੇ ਗਏ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਦਾ ਖਰੜਾ ਉਹ ਭਗਤ ਸਿੰਘ ਨੇ ਤਿਆਰ ਕੀਤਾ, ਠੀਕ ਹੈ ਕਿ ਨਹੀਂ। ਭਗਤ ਸਿੰਘ ਨੇ ਲੇਖ ਲਿਖਿਆ ਅਛੂਤ ਅਛੂਤ ਆ ਜਿਹੜੇ ਅਨਟੱਚੇਬਲ ਦਲਿਤ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਬਾਰੇ ਸਵਾਲ, ਮੈਂ ਕਿਵੇਂ ਬਦਲ ਸਕਦਾ ਉਹਨੂੰ, ਮੈਂ ਕਿਵੇਂ ਕਮੈਂਟ ਕਰ ਸਕਦਾ, ਮੇਰੀ ਕੀ ਹੈਸੀਅਤ ਆ, ਮੈਨੂੰ ਤਾਂ ਸਮਝ ਵੀ ਇਹ ਨਹੀਂ। ਇੱਕ ਬੰਦੇ ਨੇ 150 ਕਿਤਾਬ ਪੜ੍ਹੀ ਹੈ ਮਤਲਬ 2 ਸਾਲਾਂ ਦੇ ਵਿੱਚ, ਮੈਂ ਤਾਂ 2 ਸਾਲਾਂ ਦੇ ਵਿੱਚ 2 ਕਿਤਾਬਾਂ ਨਹੀਂ ਪੜ੍ਹੀਆਂ ਹੋਣੀਆਂ। ਭਗਤ ਸਿੰਘ ਨੇ ਧਰਮਾਂ ਦੀ ਧਰਮ ਅਤੇ ਭਾਰਤ ਦੀ ਆਜ਼ਾਦੀ ਦਾ ਸਵਾਲ ਉਹਦੇ 'ਤੇ ਕਮੈਂਟ ਕੀਤਾ, ਬੜੇ ਵਿਅੰਗ ਕੀਤੇ ਨੇ, ਹੈ ਨਾ। ਉਹ ਮੈਂ ਤਾਂ ਹੁਣੇ ਹੀ ਤੁਹਾਨੂੰ ਇਗਜ਼ਾਮਪਲਾਂ ਕਿੰਨੀਆਂ, ਇੱਕ ਬੰਦਾ ਕਿੰਨੀਆਂ ਇਗਜ਼ਾਮਪਲਾਂ ਦੇ ਸਕਦਾ, ਬਾਕੀ ਸ਼ਿਵਿੰਦਰ ਸਾਡੇ ਨਾਲ ਨੇ ਉਹ ਦੇ ਸਕਦੇ ਨੇ ਬਹੁਤ ਸਾਰੀਆਂ ਇਗਜ਼ਾਮਪਲਾਂ। ਮੈਂ ਤੁਹਾਨੂੰ, ਮੈਨੂੰ ਲਾਈਨਸ ਯਾਦ ਨੇ, ਉਹ ਮੈਂ ਲਾਈਨਾਂ ਜਿਹੜੀਆਂ ਉਹ ਤੁਹਾਨੂੰ ਮੈਂ ਵਾਰ ਵਾਰ ਸੁਣਾਈ ਜਾਂਦਾ। ਸਾਹਮਣੇ ਬੁੱਕ ਰੱਖ ਕੇ ਆਪਾਂ ਲਗਾਤਾਰ ਮਤਲਬ ਭਗਤ ਸਿੰਘ ਬਾਰੇ ਪੜ੍ਹ ਲਾਂਗੇ। ਹਾਂ, ਮੈਂ ਤਾਂ ਇੱਕ ਗੱਲ ਕੀਤੀ ਸੀ ਐਵੋਲਿਊਸ਼ਨ ਦੀ, ਵੀ ਬੰਦਾ ਇਵੋਲਵ ਹੁੰਦਾ। ਅਸੀਂ ਜਿਹੋ ਜਿਹੇ ਤੁਸੀਂ ਜਾਂ ਮੈਂ 10 ਸਾਲ ਦੇ ਸੀ, ਅਸੀਂ 15ਵੇਂ ਸਾਲ 'ਚ ਉਹੋ ਜਿਹੇ ਨਹੀਂ ਸੀ। ਜਦੋਂ ਅਸੀਂ 15ਵੇਂ ਸਾਲ ਸੀ, 25ਵੇਂ ਸਾਲ 'ਚ ਅਸੀਂ ਉਹੋ ਜਿਹੇ ਨਹੀਂ ਸੀ, ਅਸੀਂ ਇਵੋਲਵ ਹੁੰਦੇ ਹਾਂ। 40 ਸਾਲ ਦੇ ਤੁਸੀਂ ਹੋ ਗਏ, ਤੁਸੀਂ ਤੁਹਾਡੇ ਬਹੁਤ ਸਾਰੀਆਂ ਗੱਲਾਂ ਤੁਸੀਂ ਆਪ ਸੈਲਫ ਐਨਾਲਿਸਿਸ ਰਾਹੀਂ ਬਦਲੀਆਂ ਹੋਣੀਆਂ। ਬੰਦਾ ਇਵੋਲਵ ਹੁੰਦਾ, ਮੈਂ ਇਹ ਗੱਲ ਕਰ ਰਿਹਾ ਸੀ ਵੀ ਹੋ ਸਕਦਾ ਉਹਦੀ ਕੋਈ ਲਿਖਤ ਜਿਹੜੀ ਉਹਨੇ ਕਿਸੇ ਬਾਰੇ ਲਿਖੀ ਹੋਵੇ, ਉਹਦਾ ਉਹ ਕਿਸ ਕੰਟੈਕਸਟ 'ਚ ਲਿਖੀ ਆ, ਕਿਉਂ ਲਿਖੀ ਆ, ਕਿਵੇਂ ਲਿਖੀ, ਉਹ 25 ਸਾਲ ਦੇ ਆਉਂਦਿਆਂ ਉਹ ਲਿਖਤ ਦੀ ਕੰਟੈਂਟ ਆ ਜਿਹੜਾ ਕਿਸੇ ਤਰੀਕੇ ਨਾਲ ਤਬਦੀਲ ਹੋ ਗਿਆ ਹੋਵੇ। ਉਹ ਲਿਖਤਾਂ ਬਾਰੇ ਤਾਂ ਵੀਰ ਜੀ ਇਹ ਗੱਲ ਹੀ ਨਹੀਂ ਕਰਦੇ, ਇਹਨਾਂ ਨੇ ਪੜ੍ਹੀਆਂ ਕਿੱਥੇ ਨੇ? ਨਿਕੰਮੇ ਨਲਾਇਕ ਨੇ ਇਹ। ਮੈਂ ਇਕੱਲੇ ਬੰਦੇ ਬਾਰੇ ਜਾਣਦਾ, ਇਕੱਲੇ ਸਿਮਰਨਜੀਤ ਸਿੰਘ ਮਾਨ ਬਾਰੇ ਨਹੀਂ, ਇਹਨਾਂ ਦੇ ਸਾਰੇ ਚੇਲੇ ਚਾਪਟਿਆਂ ਬਾਰੇ, ਇਹਨਾਂ ਦੇ ਵੱਡੇ ਵਿਦਵਾਨਾਂ ਬਾਰੇ ਜਾਣਦਾ। ਕੱਖ ਨਹੀਂ ਪੜ੍ਹਦੇ ਇਹ, ਇਹ ਸਿੱਖਜ਼ਮ ਬਾਰੇ ਵੀ ਨਹੀਂ ਪੜ੍ਹਦੇ। ਮੈਂ ਵਾਰ ਵਾਰ ਕਹਿੰਦਾ ਇਹਨਾਂ ਨੂੰ ਸਿੱਖਜ਼ਮ ਦਾ ਵੀ ਨਾ, ਹਾਲਾਂਕਿ ਮੈਂ ਕੋਈ ਵਿਦਵਾਨ ਨਹੀਂ ਹੈਗਾ, ਮੈਂ ਤਾਂ ਹੋਸਟ ਹਾਂ ਅਤੇ ਮੈਂ ਆਪਦੀ ਬੋਲਣ ਦੀ ਆਜ਼ਾਦੀ ਦਾ ਫਾਇਦਾ ਉਠਾ ਰਿਹਾ। ਨਹੀਂ ਪਤਾ ਇਹਨਾਂ ਨੂੰ ਸਿੱਖਜ਼ਮ ਬਾਰੇ ਵੀ, ਜਿਹੜੇ ਭਗਤ ਸਿੰਘ ਬਾਰੇ ਕਮੈਂਟ ਕਰ ਰਹੇ ਨੇ, ਇਹਨਾਂ ਨੂੰ ਸਿੱਖੀ ਦਾ ਜਿਹੜਾ ਸਰਬੱਤ ਦਾ ਭਲਾ ਉਹ ਕਿਵੇਂ ਹੋਣਾ, ਕੀ ਹੋਣਾ, ਕੀ ਨਹੀਂ ਹੋਣਾ, ਇਹਨਾਂ ਨੂੰ ਉਹਦੇ ਬਾਰੇ ਕੁਛ ਨਹੀਂ ਪਤਾ। ਗੋਲਕਾਂ ਦੇ ਭਰੇ ਬਾਰੇ ਪਤਾ, ਆਪਦੇ ਢਿੱਡਾਂ ਬਾਰੇ ਪਤਾ। ਸਿਮਰਨਜੀਤ ਸਿੰਘ ਮਾਨ ਸ਼ਰਾਬ ਦਾ ਤਾਂ ਕਾਰੋਬਾਰ ਕਰਦਾ ਉਹਦਾ ਪਰਿਵਾਰ, ਨਾਂ ਰੱਖਿਆ ਮਾਨ ਸਿੰਘ ਮਾਨ। ਚਲੋ ਫਿਰ ਗੱਲਾਂ ਕਰਾਂਗੇ, ਆਪਾਂ ਬ੍ਰੇਕ ਲੈ ਲਈਏ ਜੀ, ਫਿਰ ਗੱਲ ਕਰਦੇ ਹੁਣ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਇੱਕ ਦੋ ਕਾਲ ਲੈਣੀ ਆ, ਫਿਰ ਸ਼ਿਵਿੰਦਰ ਸਾਡੇ ਨਾਲ ਹਾਜ਼ਰ ਨੇ। ਹਾਂਜੀ, ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ ਸਰਵਣ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਬੜੀ ਦੇਰ ਬਾਅਦ ਯਾਰ ਤੇ ਆਏ ਹੋ ਤੁਸੀਂ, ਕਿੰਨੇ ਦਿਨ ਹੋ ਗਏ?
ਬਸ ਥੋੜਾ ਜਿਹਾ ਜੀ, ਇਦਾਂ ਹੀ ਆ ਕੁਛ। ਅੱਛਾ, ਮੈਂ ਤੇ ਇੱਕੋ ਗੱਲ ਕਰਨੀ ਚਾਹਣਾ ਜੀ, ਇੱਕ ਗੱਲ ਨਾਲ ਤੁਹਾਡੇ ਨਾਲ ਮੈਂ ਬਿਲਕੁਲ ਨੀ ਸਹਿਮਤ, ਭਾਈ ਭਗਤ ਸਿੰਘ ਬਾਰੇ ਇਹਨਾਂ ਪੜ੍ਹਿਆ ਨੀ ਜਾਂ ਸਿੱਖੀ ਬਾਰੇ ਨੀ ਇਹਨੀ ਪੜ੍ਹਿਆ। ਇਹਨਾਂ ਨੇ ਸਭ ਕੁਛ ਪੜ੍ਹਿਆ ਹੋਇਆ, ਸਭ ਕੁਛ ਪੜ੍ਹਿਆ ਹੋਇਆ। ਓਨਲੀ ਰੀਜ਼ਨ ਇਹਨਾਂ ਨੇ ਲੋਕਾਂ ਨੂੰ ਪਾੜ ਕੇ ਰੱਖਣਾ, ਇਹੋ ਜਿਹਾ ਸ਼ੋਸ਼ਾ ਨਿਤ ਨਵੇਂ ਦਿਨ ਛੱਡੀ ਜਾਣਾ, ਕਦੇ ਗੁਟਕਿਆਂ ਦਾ, ਕਦੇ ਕਾਫੀ ਦਾ, ਕਦੇ ਕਾਫੀ ਦਾ। ਇਹ ਦੀਸ ਗਾਈਜ਼ ਆਰ ਪੇਡ ਬਾਈ ਦਾ ਏਜੰਸੀ, ਸੋ ਇਹ ਆਪਣੇ ਪੈਸੇ ਲਈ ਕੰਮ ਕਰਦੇ ਆ, ਲੋਕਾਂ ਲਈ ਕੰਮ ਨੀ ਕਰਦੇ। ਸੋ ਇਹ ਤੁਸੀਂ ਨਾ ਭੁੱਲ ਜਾਓ ਵੀ ਇਹਨਾਂ ਨੂੰ ਪਤਾ ਨੀ ਵੀ ਰੱਬ ਹੈ ਜਾਂ ਨਹੀਂ ਹੈ, ਜੋ ਵੀ ਗੱਲ ਸਭ ਕੁਛ ਇਹ ਸਮਾਰਟ ਇੰਨੇ ਆ, ਪਰ ਇਹਨਾਂ ਦਾ ਕੰਮ ਇਹ ਆ ਵੀ ਲੋਕਾਂ ਨੂੰ ਲੜਾਈ ਜਾਣਾ ਆਪਸ ਵਿੱਚ।
ਇਹ ਵੀ ਠੀਕ ਹੈ ਜੀ, ਤੁਸੀਂ ਵੱਖਰੇ ਐਂਗਲ ਤੋਂ ਗੱਲ ਕਰਦੀ, ਧੰਨਵਾਦ ਤੁਹਾਡਾ, ਮਿਹਰਬਾਨੀ। ਇੱਕ ਹੋਰ ਕਾਲ ਜੀ। ਹਾਂਜੀ, ਨਿੱਘਾ ਸਵਾਗਤ ਤੁਹਾਡਾ।
ਮਿਹਰਬਾਨੀ ਜੀ। ਦੇਖੋ ਜੀ, ਅਸੀਂ ਸਿੱਖ ਮਜ਼ਹਬ ਦੇ ਵਿੱਚ ਉਹਨੂੰ ਧਰਮੀ ਜਾਂ ਮਜ਼੍ਹਬੀ ਸਮਝਦੇ ਹਾਂ ਜਿਹਨੇ ਦਾੜੀ ਕੇਸ ਵਧਾਏ ਹੋਣ, ਪੱਗ ਬੱਧੀ ਹੋਵੇ ਤੇ ਹੱਥ 'ਚ ਕਿਰਪਾਨ ਫੜੀ ਹੋਵੇ, ਭਾਵੇਂ ਖਾਲੀ ਖੋਲੀ ਹੋਵੇ, ਵਿੱਚ ਕਿਰਪਾਨ ਵੀ ਨਾ ਹੋਵੇ,
ਸਿਰੇ ਦਾ ਭਾਵੇਂ ਝੁੱਡੂ ਹੋਵੇ ਤੇ ਭਾਵੇਂ ਉਹ ਸਾਨੂੰ ਹੀ ਸਾਡੇ ਧੀਆਂ ਪੁੱਤ ਮਾਰ ਕੇ ਨਾ ਮਰਵਾ ਕੇ ਉਹ ਕੁਰਸੀ ਤੇ ਬੈਠਾ ਹੋਵੇ, ਅਸੀਂ ਉਹਨੂੰ ਧਰਮੀ ਸਮਝਦੇ ਹਾਂ। ਵੈਸੇ ਆਸਤਿਕ ਹੋਣਾ ਇਹ ਕੀ ਮਾਸਟਰ ਡਿਗਰੀ ਆ? ਇਹ ਕਿਸੇ ਨੂੰ ਅੱਜ ਤੱਕ ਕੋਈ ਬੰਦਾ ਦਾਅਵੇ ਨਾਲ ਨੀ ਕਹਿ ਸਕਦਾ ਵੀ ਰੱਬ ਹੈਗਾ, ਭਾਵੇਂ ਕੋਈ ਗੁਰੂ ਪੀਰ ਆ ਜਾਵੇ ਕੋਈ ਵੀ ਕਹਿ ਨੀ ਸਕਦਾ। ਇਹ ਉਹਨਾਂ ਦੀ ਸੋਚ ਸੀ, ਉਹ ਜ਼ਰੂਰੀ ਥੋੜ੍ਹੇ ਗੁਰੂਆਂ ਦੀ ਸੋਚ ਸਹੀ ਸੀ ਜਾਂ ਉਹ ਤੋਂ ਪਹਿਲਾਂ ਦੇਵੀ ਦੇਵਤੇ ਉਹਨਾਂ ਦੀ ਸੋਚ ਸਹੀ ਸੀ, ਉਹ ਦੌਰ ਹੀ ਇੱਦਾਂ ਸੀ, ਇੱਦਾਂ ਦਾ ਸੀ, ਅਨਪੜ੍ਹਤਾ ਵਾਲਾ, ਵਿਗਿਆਨਕ ਯੁੱਗ ਤਾਂ ਹੈ ਨਹੀਂ ਸੀ ਉਸ ਵੇਲੇ, ਉਹ ਮੰਨੀ ਜਾਂਦੇ ਸੀ ਇੱਦਾਂ ਸੀ ਉੱਦਾਂ ਸੀ, ਉਹ ਸਾਰੇ ਮਤਲਬ ਜੇ ਕੋਈ ਵੀ ਗ੍ਰੰਥ ਹੈ ਜ਼ਰੂਰੀ ਨੂੰ ਉਹਦੇ ਵਿੱਚ ਸੱਚ ਹੀ ਲਿਖਿਆ ਹੁੰਦਾ, ਸੱਚ ਉਹ ਹੁੰਦਾ ਜੋ ਪਰਿਸਥਿਤੀਆਂ ਸਾਨੂੰ ਦਿੰਦੀਆਂ ਨੇ। ਮਿਹਰਬਾਨੀ।
ਧੰਨਵਾਦ ਜੀ, ਧੰਨਵਾਦ। ਇਹਦੇ ਬਾਵਜੂਦ ਵੀ ਆਪਾਂ ਕਹਿੰਦੇ ਹਾਂ ਕੋਈ ਆਸਤਕ ਆ, ਕੋਈ ਧਰਮ 'ਚ ਵਿਸ਼ਵਾਸ ਰੱਖਦਾ, ਉਹਦਾ ਪਰਸਨਲ ਮਸਲਾ, ਬਹੁਤ ਵਧੀਆ ਗੱਲ ਆ ਵਿਸ਼ਵਾਸ ਰੱਖਦਾ, ਪਰ ਮਾਨਵਤਾਵਾਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਇੱਕ ਮਾਨਵਤਾਵਾਦੀ ਨੂੰ ਦੂਸਰੇ ਮਾਨਵਤਾਵਾਦੀ ਦਾ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਮਾਨਵਤਾਵਾਦ ਆ ਜਿਹੜਾ ਹਿਊਮਨਿਜ਼ਮ ਜਿਹਨੂੰ ਕਹਿੰਦੇ ਆਪਾਂ, ਇਹ ਧਰਮਾਂ ਤੋਂ ਸਾਰੇ ਕਸਦ ਉੱਤੇ ਤਾਂ ਹੈਰਾਨੀ ਦੀ ਗੱਲ ਆ, ਇਹ ਖੁਸ਼ੀ ਦੀ ਗੱਲ ਵੀ ਆ ਬਈ ਸਾਰੇ ਧਰਮ ਕਹਿੰਦੇ ਕਿ ਬੰਦੇ ਨੂੰ ਮਾਨਵਤਾਵਾਦੀ ਪਹਿਲਾਂ ਬਣਨਾ ਚਾਹੀਦਾ, ਉਹ ਕਹਿੰਦੇ ਵੀ ਪਹਿਲਾਂ ਇਨਸਾਨ ਆ ਮਗਰੋਂ ਧਰਮ ਆ ਤੁਹਾਡਾ, ਤੇ ਜੇ ਇਹੀ ਕਹਿੰਦੇ ਨੇ ਫਿਰ ਭਾਈ ਕੋਈ ਕਿਸੇ ਵੀ ਧਰਮ ਦਾ ਹੋਵੇ, ਕੋਈ ਕਿਸੇ ਵੀ ਧਰਮ ਦਾ ਨਾ ਹੋਵੇ, ਆਪਾਂ ਸਾਰੇ ਭਰਾ ਹੀ ਆ ਨਾ, ਕਿਸੇ ਬੰਦੇ ਨੂੰ ਨੀਵਾਂ ਦਿਖਾਉਣ ਲਈ ਤੁਸੀਂ ਇਹ ਕਿਉਂ ਕਹਿੰਦੇ ਕਿ ਫਲਾਨਾ ਆਸਤਿਕ ਆ, ਫਲਾਨਾ ਹਿੰਦੂ ਆ, ਫਲਾਨਾ ਮੁਸਲਮਾਨ ਆ, ਫਲਾਨਾ ਸਿੱਖ ਆ, ਤੁਸੀਂ ਉਹਦੀ ਗੱਲ 'ਤੇ ਕਮੈਂਟ ਕਰੋ ਵੀ ਉਹਦੀ ਗੱਲ ਠੀਕ ਆ ਕਿ ਗਲਤ, ਆਪਾਂ ਇਹ ਕਿਉਂ ਕਹਿੰਦੇ ਹਾਂ? ਇਸ ਤਰ੍ਹਾਂ ਥੋੜਾ ਕਹਿ ਸਕਦੇ ਹਾਂ ਵੀ ਫਲਾਨਾ ਬੰਦੇ ਦੀ ਗੱਲ ਗਲਤ ਆ ਕਿਉਂਕਿ ਉਹ ਸਿੱਖ ਆ, ਫਲਾਨੇ ਬੰਦੇ ਦੀ ਗੱਲ ਗਲਤ ਆ ਕਿਉਂਕਿ ਉਹ ਹਿੰਦੂ ਆ, ਕਿਉਂਕਿ ਉਹ ਆਸਤਿਕ ਆ, ਉਹ ਨਾਸਤਿਕ ਆ, ਇਹ ਥੋੜਾ, ਜੇ ਗੱਲ ਗਲਤ ਆ ਤਾਂ ਗਲਤ ਆ, ਭਾਵੇਂ ਉਹ ਹਿੰਦੂ ਆ, ਸਿੱਖ ਆ, ਆਸਤਿਕ ਆ ਜਾਂ ਨਾਸਤਿਕ ਆ, ਇਹ ਕੀ ਪੈਮਾਨਾ ਹੋਇਆ ਵੀ ਭਗਤ ਸਿੰਘ ਨਾਸਤਿਕ ਸੀ ਇਸ ਕਰਕੇ ਤੇ ਭਗਤ ਸਿੰਘ ਦਾ ਪਤਾ ਨਹੀਂ ਪੁਆੜੇ ਦੀ ਜੜ ਸੀ? ਅੱਛਾ, ਮੈਨੂੰ ਸੱਚੀ ਪਤਾ ਲੱਗਦਾ ਵੀ ਸੱਚੀ ਭਗਤ ਸਿੰਘ ਪੁਆੜੇ ਦੀ ਜੜ ਸੀ, ਸਾਰਾ ਤਾਂ ਉਹਨੇ ਪਿਛਲਾ ਜਿਹੜਾ ਸੀਗਾ ਉਹਨੇ ਲੋਕਾਂ ਨੂੰ ਮਿਹੜੇ ਮਾਰ ਮਾਰ ਕੇ ਵੱਡੇ ਜਿਹੜੇ ਫਿਲਾਸਫਰ ਬਣੇ ਸੀਗੇ, ਹਰ ਇੱਕ ਗੱਲ 'ਤੇ ਤਾਂ ਕਿੰਤੂ ਪਰੰਤੂ ਕਰਤਾ, ਸਾਰੀ ਉਤਲੀ ਉਹਨੇ ਥੱਲੇ ਕਰਤੀ, ਤਾਂ ਸੱਚੀ ਸੀ ਤਾਂ ਪੁਆੜੇ ਦੀ ਜੜ, ਪਰ ਉਹਦੇ ਪੁਆੜੇ ਦੀ ਜੜ ਬਣਨਾ ਨਾ ਉਹ ਭਾਰਤ ਦੇ ਲਈ ਚੰਗਾ ਸੀ, ਉਹਨੇ ਸੋਚਣ ਦੇ ਰਸਤੇ 'ਤੇ ਪਾਤਾ। ਖੈਰ, ਸ਼ਿਵਿੰਦਰ ਨੂੰ ਕੁਝ ਮਿੰਟ ਦਿੰਦੇ ਹਾਂ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ, ਮਾਫ਼ੀ ਚਾਹੁੰਦੇ ਹਾਂ, ਤੁਹਾਨੂੰ ਥੋੜਾ ਸਮਾਂ ਮਿਲਿਆ ਤੇ ਕਾਫੀ ਸਮਾਂ ਅਸੀਂ ਲਾ ਲਿਆ, ਤੁਸੀਂ ਦੱਸੋ ਜੀ ਆਪਣੇ ਵਿਊਜ਼।
ਦੇਖੋ, ਪਹਿਲੀ ਗੱਲ ਤਾਂ ਚਰਨਜੀਤ ਕੇ ਸਿਮਰਨਜੀਤ ਸਿੰਘ ਮਾਨ ਦਾ ਪਹਿਲਾ ਅੱਗਾ ਪਿੱਛਾ ਸਾਰਾ ਜਿਹੜਾ ਅੰਗਰੇਜ਼ਾਂ ਦਾ ਵਫ਼ਾਦਾਰ ਸੀ, ਜਿਹੜੇ ਉਹਦੇ ਦਲੀਲਾਂ ਨੇ ਉਹ ਹੀ ਨੇ ਜਿਹੜੀਆਂ ਕਿ ਅੰਗਰੇਜ਼ਾਂ ਦੇ ਵਫ਼ਾਦਾਰ ਦਿੰਦੇ ਹੁੰਦੇ ਨੇ, ਜੀ ਉਹਨੇ ਪੁਲਿਸ ਅਫਸਰ ਮਾਰਿਆ, ਜੀ ਉਹਨੇ ਅਸੈਂਬਲੀ 'ਚ ਬੰਬ ਸੁੱਟਿਆ ਇਸ ਕਰਕੇ ਉਹ ਅੱਤਵਾਦੀ ਹੈ, ਜਾਂ ਫਿਰ ਉਹਨੇ ਇੱਕ ਸਿੱਖ ਜਿਹੜਾ ਅੰਮ੍ਰਿਤਧਾਰੀ ਸੀ ਜੀ ਸਿੱਖ ਦਾ ਕਤਲ ਕੀਤਾ ਤਾਂ ਕਰਕੇ ਉਹ ਅੱਤਵਾਦੀ ਹੈ। ਇਹਦੇ ਵਿੱਚ ਨਾ ਇਤਿਹਾਸਕ ਤੌਰ ਤੇ ਫੈਕਟ ਵੀ ਗਲਤ ਨੇ ਤੇ ਦਲੀਲਾਂ ਦਾ ਖੈਰ ਹੈ ਹੀ ਗਈਆਂ ਗੁਜ਼ਰੀਆਂ। ਪਹਿਲੀ ਗੱਲ, ਚੰਨਨ ਸਿੰਘ ਜਿਹੜਾ ਉਹਨੂੰ ਮਾਰ ਰਿਹਾ ਭਗਤ ਸਿੰਘ ਨੇ ਨਹੀਂ ਸੀਗਾ, ਚੰਨਨ ਸਿੰਘ ਨੇ ਜਿਹੜੀ ਗੋਲੀ ਮਾਰੀ ਸੀ ਉਹ ਚੰਦਰ ਸ਼ੇਖਰ ਆਜ਼ਾਦ ਨੇ ਮਾਰੀ ਸੀ, ਉਹ ਵੀ ਗੋਲੀ ਜਿਹੜੀ ਉਹਦੀ ਲੱਤ 'ਚ ਵੱਜੀ ਸੀ ਨਾ ਕਿ ਉਹਦੇ ਸੀਨੇ 'ਚ ਵੱਜੀ ਸੀਗੀ। ਤੇ ਦੂਜੀ ਗੱਲ ਹੈਗੀ ਹੈ, ਇੱਕ ਹੋਰ ਇਤਿਹਾਸਕ ਤੱਥ ਤੁਹਾਨੂੰ ਦੱਸਦਾ, ਕਿਉਂਕਿ ਉਦੋਂ ਜਦੋਂ ਸੈਂਡਰਸ ਦਾ ਕਤਲ ਹੋਇਆ ਸੀ ਨਾ, ਉਦੋਂ ਰਾਜਗੁਰੂ ਤੇ ਭਗਤ ਸਿੰਘ ਦੀ ਡਿਊਟੀ ਸੀ ਆਪਣਾ ਜਿਹੜਾ ਆਪਰੇਸ਼ਨ ਕਰਕੇ ਜਾਣ ਦੀ, ਤੇ ਉਹਨਾਂ ਨੂੰ ਪਿੱਛੋਂ ਪ੍ਰੋਟੈਕਸ਼ਨ ਦੇਣੀ ਸੀ ਕਿ ਚੰਦਰ ਸ਼ੇਖਰ ਆਜ਼ਾਦ ਨੇ, ਚੰਨਨ ਸਿੰਘ ਨੇ ਰਾਹ ਡੱਕਿਆ ਤੇ ਰਾਜ ਚੰਦਰ ਸ਼ੇਖਰ ਨੇ ਕਿਹਾ ਕਿ ਭਾਈ ਤੂੰ ਭਾਰਤੀ ਹੈ, ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ, ਇਸ ਕਰਕੇ ਮੈਂ ਤੈਨੂੰ ਕਹਿਣਾ ਵੀ ਤੂੰ ਆਰਾਮ ਨਾਲ ਪਿੱਛੇ ਚਲਾ ਜਾ, ਲੇਕਿਨ ਉਹ ਪਿੱਛੇ ਨਹੀਂ ਅੱਡਾ ਗੋਲੀ ਚਲਾਉਣਾ ਚਾਹੁੰਦਾ ਸੀਗਾ ਤੇ ਚੰਦਰ ਸ਼ੇਖਰ ਨੇ ਉਹਦੀ ਲੱਤ 'ਚ ਗੋਲੀ ਮਾਰੀ ਤਾਂ ਜੋ ਕਿ ਮਰੇ ਨਾ। ਇਹ ਹੋਇਆ ਕੀ ਕਿ ਉਹਦੀ ਜਿਹੜੀ ਮੌਤ ਹੋਈ ਆ ਨਾ, ਜੇ ਤੁਸੀਂ ਪੁਰਾਣੇ ਅੰਗਰੇਜ਼ਾਂ ਦੇ ਦਸਤਾਵੇਜ਼ ਦੇਖੋ, ਉਹਦੀ ਮੌਤ ਗੋਲੀ ਨਾਲ ਨਹੀਂ ਹੋਈ ਬਲਕਿ ਉਹਦੀ ਲੱਤ ਵਿੱਚੋਂ ਲਗਾਤਾਰ ਖੂਨ ਵਹਿਣ ਕਰਕੇ ਹੋਈ ਆ। ਕਾਰਨ ਕੀ ਸੀ ਕਿ ਉਹ ਆਪਣੇ ਅੰਗਰੇਜ਼ ਜਿਹੜੇ ਸੀਗੇ ਉਹ ਆਪਣੇ ਅਫਸਰ ਨੂੰ ਸਾਂਭਣ ਲੱਗ ਗਏ ਤੇ ਉਹਦੀ ਜਿਹੜੀ ਮੌਤ ਹੋ ਗਈ। ਦੂਜੀ ਗੱਲ ਇਹ ਹੈਗੀ ਹੈ ਕਿ ਉਹ ਅੰਗਰੇਜ਼ਾਂ ਦਾ ਸਿਪਾਹੀ ਸੀਗਾ, ਅੰਗਰੇਜ਼ਾਂ ਦੀ ਵਫ਼ਾਦਾਰੀ ਕਰਨੀ ਸੀ ਤੇ ਉਹ ਅੰਗਰੇਜ਼ਾਂ ਨੇ ਉਹਨੂੰ ਦੇਗ ਵਰਤਾਉਣ ਲਈ ਤਾਂ ਰੱਖਿਆ ਨਹੀਂ ਸੀਗਾ, ਉਹਨੂੰ ਦੇਸ਼ ਭਗਤਾਂ ਨੂੰ ਨਿਹੀ ਮਾਰਨਾ ਸੀ ਉਹਨੇ ਜੇ ਜੋ ਆਪਣਾ ਕੰਮ ਕਰਦਾ ਸੀਗਾ, ਤੇ ਇਸ ਕਰਕੇ ਚੰਨਨ ਸਿੰਘ ਦਾ ਜੀ ਗੁਰਸਿੱਖ ਮਾਰ ਦਿੱਤਾ, ਇਹ ਕੋਈ ਤੁੱਕ ਬਣਦੀ ਨਹੀਂ ਹੈਗੀ। ਉਹਨੇ ਵੀ ਕਿੰਨੇ ਗੁਰਸਿੱਖ ਮਾਰੇ ਹੋਣਗੇ, ਉਹਨੇ ਵੀ ਕਿੰਨੇ ਮੰਨ ਲਓ ਕਿ ਜਿਹੜੇ ਦੇਸ਼ ਭਗਤ ਨੇ, ਜੇ ਕੋਈ ਬੱਬਰ ਮੂਵਮੈਂਟ ਜੁੜਿਆ ਹੋਊਗਾ, ਅਕਾਲੀ ਬੱਬਰ ਅਕਾਲੀ ਮੂਵਮੈਂਟ 'ਚ ਹੋਊਗਾ, ਗਦਰੀ ਮੂਵਮੈਂਟ 'ਚ ਹੋਊਗਾ, ਉਹ ਕਿਤੇ ਉਹਨਾਂ ਦੇ ਉਹਦੇ ਹੱਥੋਂ ਮਰੇ ਨਹੀਂ ਹੋਣੇ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਅਸੈਂਬਲੀ 'ਚ ਬੰਬ ਸੁੱਟਿਆ, ਹੁਣ ਬੰਬ ਦਾ ਕੀ ਮਕਸਦ ਸੀ, ਉਹ ਤਾਂ ਭਗਤ ਸਿੰਘ ਖੁਦ ਬੰਬ ਦਾ ਫਲਸਫਾ ਲਿਖ ਰਿਹਾ ਹੈ, ਤੇ ਉਹਦੇ ਤੇ ਦੂਜੇ ਪਾਸੇ ਜਿਹੜਾ ਹੈਗਾ ਜੇ ਮਰਨ ਮਰਾਉਣ ਦੀ ਗੱਲ ਹੈ, ਸਿਮਰਨਜੀਤ ਸਿੰਘ ਮਾਨ ਲਈ ਆਪਣੇ ਉੱਤੇ ਹੀ ਸਵਾਲ ਹੈ ਵੀ ਭਾਈ ਤੂੰ 1879 ਦੇ ਵਿੱਚ ਜਿਹੜੇ ਨਿਹੰਗ ਮਾਰੇ ਸੀ ਉਹ ਵੀ ਤਾਂ ਅੰਮ੍ਰਿਤਧਾਰੀ ਸੀਗੇ, ਫਿਰ ਤੈਨੂੰ ਕਿਹੜੇ ਖਾਤੇ ਵਿੱਚ ਪਾਇਆ ਜਾਵੇ? ਦੂਜੀ ਦਲੀਲ ਇਹ ਦਿੱਤੀ ਜਾ ਸਕਦੀ ਹੈਗੀ ਆ ਕਿ ਤੁਸੀਂ ਖਾਲਿਸਤਾਨੀ ਵਿਚਾਰਧਾਰਾ ਦੇ ਪੈਰੋਕਾਰ ਹੋ, ਖਾਲਿਸਤਾਨੀ ਮੂਵਮੈਂਟ ਦੇ ਵਿੱਚ ਵੀ ਕਈ ਸਾਰੇ ਜਿਹੜੇ ਹੈਗੇ ਆ ਬੰਦੇ ਮਾਰੇ ਗਏ ਸੀ ਕਿ ਖਾਲਿਸਤਾਨੀ ਦੁਆਰਾ ਮਾਰੇ ਗਏ ਸੀ, ਉਹਦੇ ਵਿੱਚੋਂ ਸਿੱਖ ਵੀ ਮਾਰੇ ਗਏ ਸੀ, ਉਹਦੇ ਵਿੱਚੋਂ ਗੈਰ ਸਿੱਖ ਵੀ ਮਾਰੇ ਗਏ ਸੀ, ਇੱਦਾਂ ਹੀ ਮੂਰਖ ਵਾਲੀ ਗੱਲ ਉਹ ਇਹ ਕਰ ਦਿੰਦਾ ਕਿ ਜੇ ਇੰਦਰਾ ਗਾਂਧੀ ਨੂੰ ਬਠਿੰਡਾ ਕਰ ਦਿੰਦੇ ਤਾਂ ਹਮਲਾ ਨਹੀਂ ਹੋਣਾ ਸੀਗਾ। ਕਿ ਪਹਿਲੀ ਗੱਲ ਤਾਂ ਸਿੱਖੀ ਵਿਚਾਰਧਾਰਾ ਕਿਸੇ ਅੱਗੇ ਨਿਭਣ ਵਾਲੀ ਨਹੀਂ ਹੈਗੀ, ਸਿੱਖੀ ਵਿਚਾਰਧਾਰਾ ਹੈਗੀ ਹੈ ਜਿਹੜੀ ਜ਼ਾਲਮ ਨਾਲ ਟੱਕਰਨ ਵਾਲੀ ਹੈ ਤੇ ਆਮ ਜਿਹੜਾ ਦੀਨ ਦੁਖੀ ਦੀ ਰੱਖਿਆ ਕਰਨ ਵਾਲੀ ਹੈ। ਤੇ ਇੱਥੇ ਸਿਮਰਨਜੀਤ ਸਿੰਘ ਮਾਨ ਕਹਿੰਦਾ ਵੀ ਜ਼ਾਲਮ ਦੇ ਅੱਗੇ ਜਿਹੜਾ ਹੈਗਾ ਤੁਸੀਂ ਨਿਵਜੋ ਤੇ ਸੋ ਤਾਂ ਇਸ ਲਈ ਪਾਇਆ। ਦੂਜੇ ਪਾਸੇ ਜਿਹੜਾ ਨਾ ਇਹ ਜਿਵੇਂ ਦਲੀਲ ਦਿੰਦਾ ਵੀ ਜਨਰਲ ਡਾਇਲ ਨੇ ਤਾਂ ਅੰਮ੍ਰਿਤਸਰ ਨੂੰ ਤਬਾਹ ਕਰ ਦੇਣਾ ਸੀਗਾ, ਇਹਦੇ ਵਿੱਚ ਇਤਿਹਾਸਿਕ ਤੌਰ ਤੇ ਕੋਈ ਦਮ ਨਹੀਂ ਹੈਗਾ। ਉਹ ਤਾਂ ਨਹੀਂ ਦਮ ਹੈਗਾ ਕਿਉਂਕਿ 10 ਤਰੀਕ ਦੀ 13 ਤਰੀਕ ਨੂੰ ਹੋਈ ਸੀਗੀ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀਬਾਰੀ। 10 ਤਰੀਕ ਨੂੰ ਜਨਰਲ ਡਾਇਰ ਨੇ ਸੁਝਾਅ ਦਿੱਤਾ ਸੀਗਾ ਅੰਗਰੇਜ਼ ਧਿਰਾਂ ਦੇ ਹੋਰ ਅਫਸਰਾਂ ਨੂੰ ਵੀ, ਜਿਹਦੇ ਵਿੱਚ ਪੰਜਾਬ ਦਾ ਗਵਰਨਰ ਜਨਰਲ ਵੀ ਸੀਗਾ, ਉਹ ਦਿੱਤਾ ਸੀ ਵੀ ਮੈਂ ਅੰਮ੍ਰਿਤਸਰ ਸਾਰੇ ਨੂੰ ਆਪਾਂ ਤਬਾਹ ਕਰ ਦਿੰਦੇ ਹਾਂ। ਉਹ ਮੰਨਿਆ ਨਹੀਂ ਗਿਆ। ਇਹ ਤਬਾਹ ਕਰਨਾ ਸਾਰਾ ਜਨਰਲ ਡਾਇਰ ਇਕੱਲੇ ਦੇ ਵੱਸ ਨਹੀਂ ਹੁੰਦਾ। ਤੁਹਾਨੂੰ ਵੀ ਪਤਾ ਵੀ ਸਾਰੀ ਸਟੇਟ ਉਦੋਂ ਕਿਵੇਂ ਫੈਸਲਾ ਲੈਂਦੀ ਹੁੰਦੀ ਹੈ ਜਾਂ ਹੁਣ ਵੀ ਅੱਜ ਕੱਲ੍ਹ ਵੀ ਸਟੇਟ ਕਿਵੇਂ ਲੈਂਦੀ ਹੈ। ਇੱਕ ਅਫਸਰ ਦਾ ਨਹੀਂ ਹੁੰਦਾ ਹੈਗਾ, ਉਹਨੇ ਸਿਰਫ ਉੱਥੇ ਜਾ ਕੇ ਆਪਣੀ ਮਨਮਾਨੀ ਕੀਤੀ ਸੀਗੀ ਜਿੱਥੇ ਜਲਿਆਂ ਵਾਲੇ ਬਾਗ ਦੇ ਵਿੱਚ। ਸੋ ਇਹ ਜਿਹੜੀ ਰਾਏ ਸੀ ਨਾ ਜਨਰਲ ਡਾਇਰ ਦੀ ਉਹ 10 ਤਰੀਕ ਵਾਲੀ ਸੀ ਜਿਹੜੀ ਕਿ ਉਦੋਂ ਮੰਨੀ ਨਹੀਂ ਗਈ ਸੀਗੀ। ਸੋ ਇਸ ਕਰਕੇ ਕਿਸੇ ਵੀ ਢੰਗੋਂ ਨਾ ਤਾਂ ਦਲੀਲ ਪੱਖੋਂ ਨਾ ਹੀ ਇਤਿਹਾਸਕ ਤੱਥਾਂ ਪੱਖੋਂ ਗਲਤ। ਅੱਛਾ ਇੱਕ ਦਿਲਚਸਪ ਗੱਲ ਹੋਰ, ਜਿਹੜੀ ਵਾਰ ਵਾਰ ਕਹਿੰਦਾ ਜੀ ਚੰਨਣ ਸਿੰਘ ਸਿੱਖ ਸੀ ਮਾਰਤਾ ਫਲਾਨਾ ਢੀਂਗਰਾ, ਅੰਗਰੇਜ਼ਾਂ ਦੀ ਆਪਣੀ ਰਿਪੋਰਟ ਕਿਤੇ ਵੀ ਲਿਖਿਆ ਨਹੀਂ ਹੋਇਆ ਵੀ ਚੰਨਣ ਸਿੰਘ ਸਿੱਖ ਸੀਗਾ, ਗੁਰਸਿੱਖ ਸੀ, ਮਤਲਬ ਉਹਨੇ ਅੰਮ੍ਰਿਤ ਛਕਿਆ ਹੋਇਆ ਸੀਗਾ। ਇਹ ਤੱਥ ਹੈ। ਇੱਕ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਹੈਗਾ ਜਨਰਲ ਸਕੱਤਰ ਕਹਿ ਰਿਹਾ ਕਿ ਦੇਖੋ ਜੀ ਇਹ ਜੀ ਨੌਜਵਾਨ ਸੀਗਾ ਚੰਨਣ ਸਿੰਘ, 23 ਸਾਲ ਦਾ ਸੀਗਾ ਤੇ ਉਹਦੀ ਡੈਥ ਹੋਈ ਆ। ਇਹਦੇ ਵਿੱਚ ਵੀ ਇਹ ਗੜਬੜ ਕਰ ਰਹੇ ਨੇ। ਚੰਨਣ ਸਿੰਘ ਦੋ ਸੀ ਚਰਨਜੀਤ, ਇੱਕ ਚੰਨਣ ਸਿੰਘ ਸੀ ਉਹ ਭੀਖੀ ਪਿੰਡ ਕੋਲ ਦਾ, ਉਹਦੀ ਹੱਤਿਆ ਹੋਈ ਸੀ 1930 ਦੇ ਵਿੱਚ ਜਦੋਂ ਪੰਜਾਬ ਦੇ ਗਵਰਨਰ ਜਨਰਲ ਉੱਤੇ ਹਰੀਕ੍ਰਿਸ਼ਨ ਸਰਹੱਦੀ ਨੇ ਹਮਲਾ ਕੀਤਾ ਸੀਗਾ। ਉਹ ਹਰੀਕ੍ਰਿਸ਼ਨ ਸਰਹੱਦੀ ਕੋਲੋਂ ਮਰਿਆ ਸੀਗਾ। ਤੇ ਇੱਕ ਚੰਨਣ ਸਿੰਘ ਇਹ ਚੰਨਣ ਸਿੰਘ ਲਾਹੌਰ ਕੰਨੀ ਦਾ ਸੀਗਾ। ਪਹਿਲਾਂ ਜਿਹੜਾ 1930 ਵਾਲਾ ਚੰਨਣ ਸਿੰਘ ਆ ਇਹ ਉਹਦੇ ਘਰੇ ਜਾ ਕੇ ਉਹਦੇ ਪਿੰਡ ਜਾ ਕੇ ਨਾ ਉਹਦਾ ਦਿਨ ਮਨਾਉਣ ਲੱਗੇ ਸੀ ਜਿਹਦੇ ਨੇ ਸ਼ਹੀਦ ਆਜ਼ਮ ਦਾ ਦਿਨ ਹੁੰਦਾ। 2003 ਦੀ ਗੱਲ ਹੈ, 2003 ਦੇ ਅਖਬਾਰ ਪੜ੍ਹੋ ਜਾ ਕੇ। ਤੇ ਉਹਨਾਂ ਦੇ ਪਿੰਡ ਵਾਲਿਆਂ ਨੇ ਕਿਹਾ ਵੀ ਭਾਈ ਚੰਨਣ ਸਿੰਘ ਸਾਡਾ ਹੋਰ ਹੈ, ਉਹ ਚੰਨਣ ਸਿੰਘ ਹੋਰ ਸੀਗਾ। ਇਹ ਮਤਲਬ ਇਤਿਹਾਸਕ ਤੌਰ ਟੱਪਲੇ ਖਾ ਕੇ ਵੀ ਇਹਨਾਂ ਦੀ ਗਲਤੀਆਂ ਦੀ ਨਿਸ਼ਾਨਦੇਹੀ ਹੋ ਕੇ ਵੀ ਵਾਰ ਵਾਰ ਗਲਤੀਆਂ ਕਰ ਰਹੇ ਨੇ ਜਾਣਦੇ ਹੋਏ।
ਵਾਜੀ ਵਾਹ ਸ਼ਿਵਿੰਦਰ ਜੀ, ਤੁਸੀਂ ਤਾਂ ਬਹੁਤ ਦਲੀਲਾਂ ਦਿੱਤੀਆਂ ਜੀ। ਮੈਂ ਅੱਜ ਬੇਨਤੀ ਕੀਤੀ ਸਾਡੇ ਸਰੋਤਿਆਂ ਨੂੰ, ਦੋਸਤੋ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਸ਼ਿਵਿੰਦਰ ਤੋਂ। ਦੇਖੋ ਇੱਕ ਤਾਂ ਨੋਰਮਲ ਮੁੱਦਾ ਹੁੰਦਾ, ਇੱਕ ਹੁੰਦਾ ਬੜਾ ਖਾ ਜਾਣ ਬੁੱਝ ਕੇ, ਜਿਵੇਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀ ਨਾ, ਜਾਣ ਬੁੱਝ ਕੇ ਭਗਤ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੇ ਆ ਤੇ ਭਾਰਤੀ ਹਕੂਮਤ ਦਾ ਕੰਮ ਆ ਤੇ ਭਾਰਤੀ ਹਕੂਮਤ ਦੇ ਮਤਲਬ ਸੰਦ ਬਣੇ ਹੋਏ ਆ ਜਿਹੜੇ ਭਗਤ ਸਿੰਘ ਤੇ ਚਿੱਕੜਛਾਲੀ ਕਰ ਰਹੇ ਨੇ। ਬਾਕੀ ਇੱਕ ਗੱਲ ਹੋਰ ਆ, ਇਹ ਖੁਸ਼ੀ ਦੀ ਗੱਲ ਆ ਵੀ ਭਗਤ ਸਿੰਘ ਬਾਰੇ ਜਿੰਨਾ ਪੁੱਠਾ ਸਿੱਧਾ ਕੋਈ ਬੋਲੂਗਾ ਲੋਕ ਪੜ੍ਹਨਗੇ ਸਗੋਂ ਭਗਤ ਸਿੰਘ ਬਾਰੇ। ਭਗਤ ਸਿੰਘ ਉਸ ਤੋਂ ਬਾਅਦ ਭਗਤ ਸਿੰਘ ਆਪੇ ਹੀ ਉੱਭਰ ਕੇ ਆਊਗਾ, ਭਗਤ ਸਿੰਘ ਕੌਣ ਸੀ। ਖੈਰ ਜੀ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਫਿਰ ਕੇਨੀ ਧਾਲੀਵਾਲ ਸਾਡੇ ਨਾਲ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ 2-4 ਮਿੰਟ ਆਪਾਂ, ਤੇ ਫਿਰ ਤੁਹਾਡੀਆਂ ਕਾਲ ਚਲਾਵਾਂਗੇ।
ਉਹ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਔਰਾ ਕਿਚਨਸ ਵਾਲੇ, ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਮਾਲ ਦੀਆਂ ਕਿਚਨਸ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 905-673-2872 ਔਰਾ ਕਿਚਨ ਦਾ ਨੰਬਰ ਆ, ਤਾਲਮੇਲ ਕਰ ਲਿਓ ਨਵੀਂ ਕਿਚਨ ਬਣਾਉਣੀ ਹੈ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਤੁਸੀਂ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਕਰਾਉਣੀ ਹੈ, ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਤਾਲਮੇਲ ਕਰਿਓ 416-917-1456 ਤੇ। ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਰਹੀ ਹੈ, ਬਰਾੜ ਸਾਹਿਬ ਕਹਿੰਦੇ ਨੇ ਕਿ ਤੁਹਾਡੇ ਫੰਡਸ ਦੀ ਗਰੋਥ ਵੀ ਬਰਾਬਰ ਇਸੇ ਤਰ੍ਹਾਂ ਹੀ ਚਾਹੀਦੀ ਹੈ, ਜੇ ਨਹੀਂ ਗਰੋਥ ਹੋ ਰਹੀ ਹੈ ਤਾਂ ਮਤਲਬ ਤੁਹਾਡੇ ਪੈਸੇ ਘੱਟ ਰਹੇ ਨੇ। ਵਧੀਆ ਥਾਂ 'ਤੇ ਕਿੱਥੇ ਫੰਡਸ ਇਨਵੈਸਟ ਕਰੋ, ਜੋੜੇ ਹੋਏ ਪੈਸੇ ਤਾਂ ਕਿ ਵਧੀਆ ਗਰੋਥ ਹੋਵੇ, ਇਹ ਜਾਣਨ ਲਈ ਰਾਜ ਪਰਿਵਾਰ ਨੂੰ ਕਾਲ ਕਰਿਓ। 416-917-1456 ਇਹਨਾਂ ਦਾ ਨੰਬਰ ਹੈਗਾ। ਗਰੋਸਰੀਜ਼ ਕਰਨੀਆਂ ਨੇ, ਤਾਜ਼ੇ ਫਲ ਫਰੂਟ ਲੈਣੇ ਨੇ, ਏਸ਼ੀਅਨ ਫੂਡ ਸੈਂਟਰ ਤੇ ਜਾਣਾ, ਬਹੁਤ ਸਾਰੀਆਂ ਲੋਕੇਸ਼ਨਸ ਨੇ। ਤੇ ਜੇ ਫਰਨੀਚਰ ਲੈਣਾ ਫਿਰ ਬਿਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ, ਹਾਈਵੇ 27 ਤੇ ਐਲਬੀਅਨ ਦੀ ਨੁੱਕਰ, ਬਿਗ ਬੋਸ ਫਰਨੀਚਰ। ਬਹੁਤ ਸਾਰਾ ਫਰਨੀਚਰ, ਹਰ ਕਿਸਮ ਦਾ ਫਰਨੀਚਰ ਪਿਆ ਜੀ, ਵੱਡਾ ਸਾਰਾ ਸ਼ੋਰੂਮ ਆ। ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਯਾਦ ਰੱਖਿਓ, ਜਦੋਂ ਹੀ ਫਰਨੀਚਰ ਲੈਣ ਦਾ ਖਿਆਲ ਮਨ ਦੇ ਵਿੱਚ ਆਵੇ ਤੇ ਫਿਰ ਤੁਸੀਂ ਬਿਗ ਬੋਸ ਫਰਨੀਚਰ ਤੇ ਜਾਣਾ। ਇੰਡੀਆ ਨੂੰ ਜਾਣ ਦੀ ਪਲੈਨਿੰਗ ਬਣਾਈ ਹੋਈ ਹੈ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਜਾਣਾ, ਅਮਨ ਟਰੈਵਲ ਦਾ ਨਾਂ ਯਾਦ ਰੱਖਣਾ ਜੀ। ਡੀਲਸ ਲਾਈਆਂ ਹੋਈਆਂ ਨੇ ਇਹਨਾਂ ਨੇ ਹਰ ਦੇਸ਼ ਨੂੰ ਜਾਣ ਲਈ। ਪਰ ਜੇ ਤੁਸੀਂ ਇੱਥੋਂ ਦਿੱਲੀ ਤੇ ਵਾਪਸੀ, ਮਤਲਬ ਇੱਥੋਂ ਪੰਜਾਬ ਤੇ ਵਾਪਸੀ, ਫਿਰ ਬਹੁਤ ਵਧੀਆ ਡੀਲ ਲਾਈ ਹੋਈ ਹੈ। 905-796-3535 ਅਮਨ ਟਰੈਵਲ ਦਾ ਨੰਬਰ ਹੈ ਜੀ। 9057963535। ਇੱਕ ਹੋਰ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈ ਹੈ ਜੀ। ਨਿੱਘਾ ਸਵਾਗਤ ਤੁਹਾਡਾ।
ਸਤਿ
ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਿੰਘ ਜੀ। ਮੈਂ ਭਾਈ, ਮੇਰੇ ਹਿਸਾਬ ਦੇ ਨਾਲ ਉਹ ਨਿਆਣਾ ਨਹੀਂ ਆ, ਉਹ ਆਪਣੇ ਮੁੰਡੇ ਨੂੰ ਸਥਾਪਿਤ ਕਰਨ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ। ਓਸ਼ੋ ਦੇ ਕਹਿਣ ਵਾਸਤੇ, ਕਹਿਣ ਵਾਂਗੂ ਕਿ ਰਾਜਨੀਤੀ ਵਿੱਚ ਜਾਣਾ, ਉਹਨਾਂ ਨੂੰ ਮੁੱਦੇ ਚਾਹੀਦੇ ਆ। ਤੇ ਮੁੱਦਾ ਉਹਨੇ ਲੱਭ ਲਿਆ, ਬਸ ਠੀਕ ਠਾਕ ਹੈ। ਬੱਚਾ ਕਿੱਦਾਂ ਸੈੱਟ ਕਰਨਾ, ਉਹ ਨਾ ਤੇ ਆਪ ਵਾਲਿਆਂ ਨੂੰ ਕਿਸੇ ਨੂੰ ਭਗਤ ਸਿੰਘ ਨਾਲ ਮਤਲਬ ਹੈ, ਨਾ ਇਹਨੂੰ ਆਪ ਕਿਸੇ ਨਾਲ ਮਤਲਬ ਹੈਗਾ। ਉਹ ਤਾਂ ਸਿਰਫ ਜਿੱਦਾਂ ਇੱਕ ਬ੍ਰਾਂਡ ਰੱਖਣਾ ਨਾ, ਕੋਈ ਦੁਕਾਨ ਖੋਲਣੀ, ਕੋਈ ਨਾਂ ਰੱਖਣਾ ਹੈ ਵੀ ਕਿਤੋਂ ਸਾਡੀ ਦੁਕਾਨ ਚੱਲ ਸਕਦੀ ਆ। ਉਹ ਇੱਕ ਯੂਜ਼ ਕਰ ਰਿਹਾ ਪੋਲੀਟੀਕਲੀ, ਪੋਲੀਟੀਕਲ ਬੰਦਿਆਂ ਨੂੰ ਸਿਰਫ ਉੱਥੇ ਤੱਕ ਮਤਲਬ ਹੁੰਦਾ, ਉਹ ਆਪਣਾ ਮਤਲਬ ਕੱਢ ਰਿਹਾ ਆ। ਮੇਰੇ ਹਿਸਾਬ ਨਾਲ ਤਾਂ ਆਹ ਕੁਛ ਹੈ। ਬਾਕੀ ਆਪਾਂ ਵੀ ਟਾਈਮ ਖਰਾਬ ਕਰ ਰਹੇ, ਉਹਨੂੰ ਇੰਨਾ ਟਾਈਮ ਨਹੀਂ ਦੇਣਾ ਚਾਹੀਦਾ ਜਿੰਨੀ ਅਸੀਂ ਉਹਨੂੰ ਇੰਪੋਰਟੈਂਸ, ਉਹਨੂੰ ਮਹੱਤਵ ਦਿੰਦੇ ਹਾਂ ਨਾ, ਉਹ ਤਾਂ ਹੀ ਜ਼ਿਆਦਾ ਸਮਾਂ ਖਿਲਾਰਾ ਪੈ ਰਿਹਾ, ਉਹਦਾ ਸਮਾਂ ਨਾ ਹੋ ਰਿਹਾ। ਇਹ ਰਾਣਾ ਜੀ ਉਹਨਾਂ ਨਾਲ ਗੱਲ ਵੀ ਹੋਈ ਸੀ, ਉਹ ਜਿੱਤਿਆ ਨਹੀਂ ਹੈ, ਇਹ ਏਜੰਸੀਆਂ ਵੱਲੋਂ, ਗੌਰਮੈਂਟ ਵੱਲੋਂ ਜਿਤਾਇਆ ਗਿਆ ਸਪੈਸ਼ਲ। ਇਹ ਖਲਾਰਾ ਪਾਉਣ ਵਾਸਤੇ ਵੀ ਰਾਇਤਾ ਖਲਾਰਨਾ ਆ, ਇਹ ਸਾਰੀਆਂ 2024 ਇਲੈਕਸ਼ਨ ਦੇ ਵਾਸਤੇ ਸਾਰਾ ਕੁਛ ਹੋ ਰਿਹਾ। ਮੈਂ ਖੁਦ ਇਲੈਕਸ਼ਨ ਮਟੀਰੀਅਲ ਸਪਲਾਈ ਕਰਦਾ ਆ, ਅਸੀਂ ਖੁਦ ਇਹਨਾਂ ਨੂੰ ਵੀ ਦੇਖਦੇ ਰਹੇ ਹਾਂ ਕਿੱਦਾਂ ਸਾਡੇ ਕੋਲੋਂ, ਜਿੱਦਾਂ ਆਪਣੇ ਉਂਗਲੀ ਤੇ ਆਪਣੇ ਲੱਗੀ ਹੁੰਦੀ ਸੀ ਨਾ, ਉਹ ਆਪਣੇ ਲੱਗਾ ਨਿਸ਼ਾਨ ਨੂੰ ਮਟੇਣ ਵਾਸਤੇ ਕਿੱਦਾਂ ਸਾਰੇ ਲੈਂਦੇ ਰਹੇ ਆ, ਸਭ ਕਰਦੇ ਰਹੇ ਇਹ।
ਧੰਨਵਾਦ ਜੀ, ਧੰਨਵਾਦ, ਤੁਹਾਡੀ ਗੱਲ ਠੀਕ ਹੈ ਜੀ। ਇਹ ਮੁੱਦਾ ਜਾਣ ਕੇ ਉਛਾਲਿਆ ਜਾ ਰਿਹਾ, ਪਰ ਹਰ ਇੱਕ ਮੁੱਦੇ ਦਾ ਜਵਾਬ ਤਾਂ ਦੇਣਾ ਚਾਹੀਦਾ ਨਾ। ਪ੍ਰਚਾਰ ਇੱਕ ਪਾਸੜ ਹੁੰਦਾ। ਹਾਂ, ਆਪਾਂ ਤਾਂ ਪਹਿਲਾਂ ਹੀ ਗੱਲ ਕਰ ਲਈ ਸੀ, ਇਸ ਤਾਂ ਵਾਰ ਵਾਰ ਇਹੀ ਕਹਿੰਦੇ ਵੀ ਨਾ ਤੁਸੀਂ ਸਾਡੀ ਸੁਣੋ, ਨਾ ਉਹਨਾਂ ਦੀ। ਤੁਸੀਂ ਭਗਤ ਸਿੰਘ ਦੀਆਂ ਲਿਖਤਾਂ ਪੜੋ, ਸੁਨੇਹਾ ਇਹੀ ਦੇ ਰਹੇ ਹਾਂ ਵੀ ਭਗਤ ਸਿੰਘ ਦੀਆਂ ਲਿਖਤਾਂ ਜਿਹੜੀਆਂ ਪੜੋ। ਖੈਰ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਸਾਡੇ ਨਾਲ ਮੰਗਲਵਾਰ ਵਾਲੇ ਦਿਨ ਕੇਨੀ ਧਾਲੀਵਾਲ ਜੀ ਜੁੜਦੇ ਹੁੰਦੇ ਨੇ, ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਇਹਨਾਂ ਬਾਰੇ ਅਸੀਂ ਅਕਸਰ ਹੀ ਕਹਿੰਦੇ ਹਾਂ, ਜੇ ਇੱਕ ਵਾਰੀ ਇਹਨਾਂ ਨੇ ਕਹਿਤਾ ਵੀ ਤੁਹਾਡੀ ਕਲੋਜ਼ਿੰਗ ਹੋਊਗੀ ਤੇ ਫਿਰ ਇਹਦਾ ਮਤਲਬ ਹੋਊਗੀ, ਘਬਰਾਉਣ ਦੀ ਜ਼ਰੂਰਤ ਨਹੀਂ। ਨੰਬਰ ਇਹਨਾਂ ਦਾ 905-812-2800 ਆ। 20 ਸਾਲ ਤੋਂ ਮੌਰਗੇਜ ਦੇ ਖੇਤਰ ਦੇ ਵਿੱਚ ਸਰਗਰਮ ਨੇ, ਸਾਡੇ ਨਾਲ ਬੈਠੇ ਨੇ ਧਾਲੀਵਾਲ ਸਾਹਿਬ। ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ।
ਥੈਂਕ ਯੂ ਜੀ, ਥੈਂਕ ਯੂ। ਬਾਕੀ ਜੋ ਤੁਸੀਂ ਕਿਹਾ ਕਿ ਤੁਹਾਡੀ ਐਗਜ਼ਾਮਪਲ ਹੀ ਦੇ ਦਿੰਦੇ ਤੁਹਾਡੇ ਕਲਾਇੰਟ ਦੀ, ਅਤੇ ਤੁਸੀਂ ਫਰਾਈਡੇ ਮੈਨੂੰ ਡਾਕੂਮੈਂਟਸ ਭੇਜੇ ਸੀਗੇ।
ਬਿਲਕੁਲ।
ਅਤੇ ਉਹਨਾਂ ਜਿਹੜੀ ਆ ਮੰਡੇ, ਕੱਲ੍ਹ ਉਹਨਾਂ ਦੀ ਅਪਰੂਵ ਮੈਂ ਕਰਤੀ ਸੀਗੀ ਮੌਰਗੇਜ।
ਕਿਆ ਬਾਤ ਹੈ ਜੀ,
ਤੋ
ਧੰਨਵਾਦ ਤੁਹਾਡਾ।
ਦੈਟਸ, ਥੈਂਕ ਯੂ, ਦੈਟਸ ਵਾਟ ਵੀ ਡੂ।
ਮਿਹਰਬਾਨੀ। ਅੱਜ ਸਾਡਾ ਜਿਹੜਾ
ਆਵਰ ਪ੍ਰੋਮਿਸਿਸ,
ਬਿਲਕੁਲ ਬਿਲਕੁਲ, ਅੱਜ ਸਾਡਾ ਜੀ ਟਾਕ ਸ਼ੋਅ ਥੋੜਾ ਜਿਹਾ ਲੰਬਾ ਚੱਲ ਗਿਆ, ਜਿਸ ਕਰਕੇ ਥੋੜੀ ਜਿਹੀ ਆਪਾਂ ਨੂੰ ਕਾਹਲੀ ਆ। ਧੰਨਵਾਦ ਤੁਹਾਡਾ ਜੀ, ਇੱਕ ਤਾਂ ਤੁਸੀਂ ਕਲਾਇੰਟ ਜਿਹੜਾ ਹੈਗਾ ਸਾਡਾ ਉਹਨੂੰ ਖੁਸ਼ ਕਰਤਾ,
ਥੈਂਕ ਯੂ,
ਤੇ ਬਾਕੀ ਇਹ ਵੀ ਰੀਅਲਟਰ ਦੀ ਜੇਬ ਚ ਪੈਸੇ ਪੈ ਜਾਂਦੇ
ਨੇ,
ਕਲਾਇੰਟ ਨੂੰ ਘਰ ਮਿਲ ਜਾਂਦਾ ਜੀ,
ਆਪਾਂ ਤਿੰਨੇ ਹੈਪੀ।
ਬਿਲਕੁਲ,
ਕਲਾਇੰਟ ਹੈਪੀ ਹੋ ਗਿਆ, ਉਹਦੀ ਕਲੋਜ਼ਿੰਗ ਟਾਈਮ ਸਰ ਹੋ ਜਾਏਗੀ।
ਬਿਲਕੁਲ,
ਤੇ ਅੱਗੇ ਉਹਨੇ ਐਕਸਟੈਂਸ਼ਨ ਲਈ ਸੀ ਮੇਰਾ ਖਿਆਲ ਹੈ ਨਾ,
ਤੁਸੀਂ ਦੱਸਦੇ ਸੀ। ਹਾਂਜੀ, ਅੱਜ ਦੇ ਬੈਸਟ ਰੇਟ ਕੀ ਨੇ ਜੀ?
ਓਕੇ, ਅੱਜ ਦੇ ਬੈਸਟ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ, ਦੈਟਸ ਜਿਹੜਾ ਹੈਗਾ 5 ਸਾਲ ਦਾ ਵੇਰੀਏਬਲ ਰੇਟ ਇਜ਼ ਪ੍ਰਾਈਮ ਮਾਈਨਸ 80 ਔਰ 90 ਵੀ ਹੋ ਸਕਦਾ ਹੈਗਾ, ਡਿਪੈਂਡਸ ਪੋਨ ਇਜ਼ ਇਟ ਇੰਸ਼ੋਰਡ ਮੋਰਗੇਜ ਔਰ ਕਨਵੈਸ਼ਨਲ ਮੋਰਗੇਜ। ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਪ੍ਰਾਈਮ ਪਲੱਸ ਹਾਫ, ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਇੰਪਲਾਇਡ ਇੰਡੀਵਿਜੁਅਲ ਨੇ, ਇਨਕਮ ਜ਼ਿਆਦਾ ਹੁੰਦੀ ਆ ਬਟ ਨੋਟਸ ਔਫ ਅਸੈਸਮੈਂਟ ਦੇ ਘੱਟ ਰਹਿ ਜਾਂਦੀ ਆ, ਤਾਂ ਉਹਨਾਂ ਦੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਸਟਾਰਟ ਫਰੋਮ 5.99% to 11.99% ਬੇਸਡ ਔਨ ਐਕੁਇਟੀ ਆਨ ਦਾ ਪ੍ਰੋਪਰਟੀ ਐਂਡ ਕ੍ਰੈਡਿਟ। ਤੋ ਜਿਵੇਂ ਅਸੀਂ ਤੁਹਾਨੂੰ ਮੈਂ ਦੱਸਾਂ ਕਿ ਕਿਸੇ ਦੀ ਕਰਾਈ ਆ, ਅਪਰੂਵ ਕਰਾਈ ਆ ਸਿਕਿਓਰ ਲਾਈਨ ਆਫ ਕ੍ਰੈਡਿਟ, ਤੋ ਘਰ ਦੇ ਵਿੱਚ ਐਕੁਇਟੀ ਠੀਕ ਆ, ਕ੍ਰੈਡਿਟ ਵੀ ਠੀਕ ਆ, ਬਟ ਇਨਕਮ ਦਾ ਇਸ਼ੂ ਸੀਗਾ, ਤੋ ਇਜ਼ ਅ ਟਰੱਕ ਡਰਾਈਵਰ, ਤੋ ਵਾਈਫ ਇਜ਼ ਨੋਟ ਵਰਕਿੰਗ, ਅਤੇ ਉਹਦੀ ਅਸੀਂ ਅਪਰੂਵ ਕਰਾਈ ਹੈਗੀ 150,000 ਦੀ ਲਾਈਨ ਆਫ ਕ੍ਰੈਡਿਟ, ਤੋ ਉਹਦੀ ਆਪਣੀ ਬੈਂਕ ਨੇ ਨਾ ਕਰਤੀ ਸੀਗੀ ਬਟ 150 ਦੀ ਅਸੀਂ ਕਰਵਾ ਚੁੱਕੇ ਹਾਂ।
ਬਿਲਕੁਲ ਜੀ ਨੰਬਰ ਜੀ ਧਾਲੀਵਾਲ ਸਾਹਿਬ ਦਾ 905-812-2800 ਇੱਕ ਗੱਲ ਦੱਸੋ ਤੁਸੀਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਆ ਜਿਹੜੀ ਅਪਰੂਵ ਕਰਵਾ ਦਿੰਦੇ ਹੋ ਲੋਕਾਂ ਨੂੰ ਬਹੁਤ ਵਧੀਆ ਗੱਲ ਆ ਥੈਂਕ ਯੂ ਪਰ ਜੇ ਫਸਟ ਮੋਰਗੇਜ ਰਿਨਿਊ ਹੋਣੀ ਹੋਵੇ ਤੇ ਫਿਰ ਇਹਦਾ ਕੀ ਬਣਦਾ ਜਿਹੜੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਲਈ ਹੁੰਦੀ ਆ
ਇਹਦਾ ਸਿਕਿਉਰ ਲਾਈਨ ਆਫ ਕ੍ਰੈਡਿਟ ਦਾ ਜਿਹੜੀ ਤੁਹਾਡੀ ਫਸਟ ਮੋਰਗੇਜ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਚਰਨਜੀਤ ਸੋ ਕਿਉਂਕਿ ਜਿਹੜੀ ਤੁਹਾਡੀ ਫਸਟ ਮੋਰਗੇਜ ਆ ਉਹ ਇੱਕ ਅਲੱਗ ਐਂਟੀਟੀ ਹੈ ਤੇ ਜਿਹੜੀ ਸੈਕੰਡ ਮੋਰਗੇਜ ਜਿਹੜੀ ਆ ਤੁਹਾਡੀ ਲਾਈਨ ਆਫ ਕ੍ਰੈਡਿਟ ਆ ਦੈਟਸ ਦਾ ਡਿਫਰੈਂਟ ਵਨ ਤੋ ਹੁੰਦੀ ਤੁਹਾਡੇ ਭਾਵੇਂ ਕਿ ਹਾਲਾਂਕਿ ਇੱਕ ਫਸਟ ਪੋਜੀਸ਼ਨ ਤੇ ਹੁੰਦੀ ਆ ਇੱਕ ਸੈਕੰਡ ਪੋਜੀਸ਼ਨ ਤੇ ਹੁੰਦੀ ਹੈਗੀ ਆ ਤੋ ਇਹਦਾ ਜਿਹੜਾ ਰਿਨਿਊਲ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਈ ਵਾਰੀ ਲੋਕ ਸੋਚ ਲੈਂਦੇ ਜੇ ਅਸੀਂ ਲਾਈਨ ਆਫ ਕ੍ਰੈਡਿਟ ਬਣਵਾ ਲਈ ਸਾਡੀ ਰਿਨਿਊਲ ਦਾ ਕੀ ਹੋਏਗਾ ਨਹੀਂ ਇਹਦਾ ਕੋਈ ਲਿੰਕ ਨਹੀਂ ਹੁੰਦਾ ਉਹਦੇ ਨਾਲ
ਧਾਲੀਵਾਲ ਸਾਹਿਬ ਇੱਕ ਗੱਲ ਹੋਰ ਦੱਸੋ ਜੇ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ ਬੰਦੇ ਨੇ ਤੇ ਉਹ ਉਹਦੇ ਲਈ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਜੀ
ਇਨਵੈਸਟਮੈਂਟ ਪ੍ਰੋਪਰਟੀ ਲਈ ਜਿਹੜਾ ਮਿਨੀਮਮ ਤਾਂ ਰਿਕੁਆਇਰਮੈਂਟ ਹੈਗੀ ਆ ਤੁਹਾਡੀ 20% 20% ਡਾਊਨ ਪੇਮੈਂਟ ਹੋਣੀ ਚਾਹੀਦੀ ਆ ਬਟ ਅੱਗੇ ਡਿਪੈਂਡ ਕਰਦਾ ਤੁਸੀਂ ਪ੍ਰੋਪਰਟੀ ਕਿੱਥੇ ਲੈ ਰਹੇ ਹੋ ਕਿਸ ਟਾਈਪ ਦੀ ਪ੍ਰੋਪਰਟੀ ਲੈ ਰਹੇ ਹੋ ਤੇ ਉਹ ਏਰੀਆ ਕਿਸ ਤਰ੍ਹਾਂ ਦਾ ਹੈਗਾ ਉਹ ਪ੍ਰੋਪਰਟੀ ਦਾ ਪ੍ਰੋਪਰਟੀ ਦੀ ਏਜ ਕਿੰਨੀ ਕੁ ਹੈਗੀ ਆ ਤੇ ਉਹਦੇ ਬੇਸ ਤੇ ਜਿਹੜਾ ਫਿਰ ਲੈਂਡਰ ਡਿਸੀਜ਼ਨ ਕਰਦਾ ਕਿ ਅਸੀਂ 20% ਡਾਊਨ ਦੇ ਨਾਲ ਮੋਰਗੇਜ ਦੇਣੀ ਆ ਜਾਂ ਉੱਥੇ 35% ਡਾਊਨ ਦੇਣੀ ਮੋਰਗੇਜ ਲੈਣੀ ਆ ਦੇਣੀ ਹੈਗੀ ਆ 35% ਡਾਊਨ ਦੇ ਨਾਲ ਜਾਂ 25 ਨਾਲ ਲੈਣੀ ਆ ਇਹ ਅਖੀਰ ਤੇ ਫਿਰ ਜਿਹੜਾ ਬਾਕੀ ਇਨਕਮ ਕਰਦਾ ਤੁਹਾਡਾ ਕ੍ਰੈਡਿਟ ਤੇ ਡਿਪੈਂਡ ਕਰਦਾ ਹੈਗਾ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਤੋ ਇਹ ਹਰ ਚੀਜ਼ ਡਿਪੈਂਡ ਕਰਦੀ ਆ ਕਿ ਤੁਹਾਡੀ ਜਿਹੜੀ ਆ ਡਾਊਨ ਪੇਮੈਂਟ ਕਿੰਨੀ ਹੋਣੀ ਚਾਹੀਦੀ ਆ ਫਾਰ ਇਨਵੈਸਟਮੈਂਟ ਪ੍ਰੋਪਰਟੀ
ਕਈ ਵਾਰ ਕਈ ਦੋਸਤ ਕਹਿੰਦੇ ਆ ਜੀ ਆਪਾਂ ਪਰਸਨਲ ਨਾਂ ਤੇ ਨਹੀਂ ਪ੍ਰੋਪਰਟੀ ਲੈਣੀ ਮੋਰਗੇਜ ਆਪਾਂ ਕੰਪਨੀ ਨਾਂ ਤੇ ਲੈਣੀ ਆ ਉਹਦਾ ਉਹ ਹੋ ਸਕਦਾ ਕੀ ਫਾਇਦਾ ਹੁੰਦਾ ਉਹਦਾ
ਕਈ ਵਾਰੀ ਨਾ ਲੋਕ ਇਹ ਕਹਿੰਦੇ ਵੀ ਖਮਨੀ ਬਸ ਅਸੀਂ ਨਾ ਜਿਹੜੀ ਆ ਕੰਪਨੀ ਨਾਂ ਦੇ ਉੱਤੇ ਮੋਰਗੇਜ ਲੈ ਲੈਂਦੇ ਹਾਂ ਤੋ ਜੇ ਕੱਲ੍ਹ ਨੂੰ ਕੋਈ 19-21 ਹੋ ਗਈ ਅਸੀਂ ਸੇਫ ਹਾਂ ਸਾਡਾ ਜਿਹੜਾ ਨਾਮ ਆ ਉਹ ਨਹੀਂ ਆਉਣਾ ਅਸੀਂ ਸੇਫ ਹਾਂ ਬਟ ਇਹ ਇੱਦਾਂ ਨਹੀਂ ਹੁੰਦਾ ਜਦੋਂ ਵੀ ਕੋਈ ਤੁਸੀਂ ਮੋਰਗੇਜ ਲੈਂਦੇ ਹੈਗੇ ਆ ਈਵਨ ਕੰਪਨੀ ਨਾਂ ਦੇ ਉੱਤੇ ਲੈਂਦੇ ਹਾਂ ਤਾਂ ਤੁਹਾਡੇ 2 ਵਾਰੀ ਸਿਗਨੇਚਰ ਹੁੰਦੇ ਨੇ ਇੱਕ ਕੰਪਨੀ ਵੱਲੋਂ ਇੱਕ ਤੁਸੀਂ ਗਰੰਟਰ ਹੁੰਦੇ ਹੋ ਉਸ ਕੰਪਨੀ ਦੇ ਕਿਉਂਕਿ ਕੰਪਨੀ ਦਾ ਇੱਕ ਪੇਪਰ ਆ ਚਰਨਜੀਤ ਉਹਦੇ ਓਨਰ ਤਾਂ ਤੁਸੀਂ ਆ ਨਾ ਤੋ ਜਿਹੜੇ ਲੋਕਾਂ ਦੇ ਨਾਂ ਤੇ ਵੀ ਕੰਪਨੀ ਹੁੰਦੀ ਆ ਤਾਂ ਉਹਨਾਂ ਦੇ ਜਿਹੜੇ ਆ ਉਹ ਸਿਗਨੇਚਰ ਹੁੰਦੇ ਨੇ ਐਜ਼ ਏ ਗਰੰਟਰ ਸੋ ਇਸ ਕਰਕੇ ਕੱਲ੍ਹ ਨੂੰ ਕੋਈ 19-21 ਹੋ ਜਾਂਦੀ ਆ ਤਾਂ ਯੂ ਆਰ ਲਾਇਬਲ ਫਾਰ ਦੈਟ ਮੋਰਗੇਜ
ਨੰਬਰ ਦੇ ਜੋ ਜੀ ਫਿਰ 905-812-2800 905-812-2800
ਲਾਭ ਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ੍ਹ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ। ਸ਼ਿਵਿੰਦਰ ਜੀ, ਆਪਾਂ ਇੱਕ ਹੋਰ ਮਸਲਾ ਸੀ ਉਹਦੇ ਬਾਰੇ ਗੱਲ ਕਰਨੀ, ਆਪਣੇ ਕੋਲ 4 ਕੁ ਮਿੰਟ ਹੈਗੇ ਨੇ ਜੀ, 3 ਕੁ ਮਿੰਟ।
ਹਾਂਜੀ, ਚੰਦ ਭਾਵੇਂ ਕਿ ਉਹਦੇ ਵਿੱਚ ਗੱਲ ਹੋਣੀ ਮੁਸ਼ਕਿਲ ਹੈ, ਪਰ ਮੈਂ ਇਸ ਤਰ੍ਹਾਂ ਇਸ਼ਾਰਾ ਕਰਦਾ ਕਿਉਂਕਿ ਰਾਸ਼ਟਰਪਤੀ ਸਾਡੀ ਜਿਹੜੀ ਨਵੀਂ ਚੁਣੀ ਗਈ ਹੈ ਉਹ ਚੁਣੀ ਗਈ ਆ ਆਦਿਵਾਸੀ ਭਾਈਚਾਰੇ ਦੇ ਵਿੱਚੋਂ, ਤੇ ਬੀਜੇਪੀ ਨੇ ਚੁਣਨ ਤੋਂ ਬਾਅਦ ਪੂਰਾ ਪ੍ਰਚਾਰ ਕੀਤਾ ਵੀ ਅਸੀਂ ਆਦਿਵਾਸੀਆਂ ਦੇ ਖੈਰ ਖਵਾਂ, ਅਸੀਂ ਹੀ ਭਾਰਤ ਨੂੰ ਪਹਿਲੀ ਆਦਿਵਾਸੀ ਰਾਸ਼ਟਰਪਤੀ ਦਿੱਤੀ ਹੈ। ਤੇ ਇਹਦੇ ਨਾਲ ਦੀ ਨਾਲ ਜਦੋਂ ਇਹ ਸਵਾਲ ਖੜਾ ਹੁੰਦਾ ਤਾਂ ਫਿਰ ਇਹਦੀ ਜਾਂਚ ਵੀ ਜ਼ਰੂਰੀ ਹੈ ਕਿ ਸੱਚੀ ਮੁੱਚੀ ਬੀਜੇਪੀ ਆਦਿਵਾਸੀਆਂ ਦੀ ਖੈਰ ਖਵਾਹ ਹੈਗੀ ਹੈ। ਜੇ ਅਸੀਂ ਦੇਖੀਏ ਕਿ ਰਮਨ ਸਿੰਘ ਸਰਕਾਰ ਦੀ ਛੱਤੀਸਗੜ੍ਹ ਦੇ ਵਿੱਚ ਇਹਨਾਂ ਦੀ ਆਪਣੀ ਬੀਜੇਪੀ ਦੀ, ਉਹਦੇ ਹੁੰਦੇ ਸਲਵਾ ਜੁਡਮ ਹੋਇਆ, ਸਲਵਾ ਜੁਡਮ ਇੱਕ ਗੁੰਡਿਆਂ ਦਾ ਟੋਲਾ ਸੀ ਜਿਹੜਾ ਉੱਥੇ ਦੀਆਂ ਔਰਤਾਂ ਨਾਲ, ਆਦਿਵਾਸੀ ਔਰਤਾਂ ਨਾਲ ਰੇਪ ਕਰਦਾ ਰਿਹਾ, ਉਹਨਾਂ ਦੇ ਘਰ ਜਲਾਉਂਦਾ ਰਿਹਾ, ਬੱਚਿਆਂ ਨੂੰ ਮਾਰਦਾ ਰਿਹਾ, ਤੇ ਹਿਮਾਂਸ਼ੂ ਕੁਮਾਰ ਵਰਗੇ ਬੁੱਧੀਜੀਵੀ ਹਾਲਾ ਨਾਰਾ ਮਾਰਦੇ ਰਹੇ। ਤੇ ਇਹੀ ਰਮਨ ਸਿੰਘ ਤੇ ਸਰਕਾਰ ਵੇਲੇ ਸੋਨੀ ਸੋਰੀ ਨੂੰ ਅੰਦਰ ਜੇਲ੍ਹ ਤੇ ਕੀਤਾ ਗਿਆ, ਉਹਦੇ ਜੇਲ੍ਹ ਚ ਉਹਦੇ ਨਾਲ ਰੇਪ ਕੀਤਾ ਗਿਆ, ਰੇਪ ਹੀ ਨੀ ਕੀਤਾ ਗਿਆ, ਉਹਦੇ ਗੁਪਤ ਅੰਗਾਂ ਵਿੱਚ ਰੋੜੇ ਜਾਂ ਪੱਥਰ ਪਾਏ ਗਏ। ਇਹ ਮਤਲਬ ਬੀਜੇਪੀ ਦੀ ਸਰਕਾਰ ਦੇ ਵੇਲੇ ਹੋਇਆ, ਤੇ ਲਗਾਤਾਰ ਜਲ ਜੰਗਲ ਜ਼ਮੀਨਾਂ ਨੂੰ ਤੇ ਖੋਹੇ ਜਾ ਰਹੇ ਨੇ। ਹੁਣ ਤੱਕ ਵੀ ਜਿਹੜਾ ਇਨਕਾਊਂਟਰ ਕੀਤਾ ਜਾ ਰਿਹਾ ਮਾਓਵਾਦੀ ਕਹਿ ਕੇ, ਇੱਕ ਸੱਚ ਇਹ ਹੈਗਾ, ਦੂਜਾ ਸੱਚ ਇਹ ਵੀ ਹੈ ਕਿ ਬੀਜੇਪੀ ਤੇ ਆਰਐਸਐਸ ਆਦਿਵਾਸੀ ਇਲਾਕਿਆਂ ਜਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਵੀ ਉਹਨਾਂ ਦਾ ਕੁਦਰਤੀ ਧਰਮ ਹੁੰਦਾ, ਇਹ ਇਹਨਾਂ ਨੂੰ ਜਿਹੜਾ ਹਿੰਦੂ ਬਣਾ ਰਹੇ ਹੈਗੇ ਨੇ। ਤੇ 2017 ਦੇ ਵਿੱਚ ਇੱਕ ਸਟੋਰੀ ਨੇਹਾ ਦੀਕਸ਼ਿਤ ਨੇ ਕੀਤੀ ਸੀ ਆਊਟਲੁੱਕ ਦੇ ਵਿੱਚ ਕਿ ਆਰਐਸਐਸ ਉਹ ਸ਼ਾਖਾ ਵਾ, ਉਹ ਸੰਸਥਾ ਵਾ ਜਿਹੜੀ ਆਦਿਵਾਸੀ ਬੱਚਿਆਂ ਦੀ ਤਸਕਰੀ ਵੀ ਕਰਦੀ ਹੈ। ਤੋ ਤਸਵੀਰ ਦੇ ਦੋ ਪਾਸੇ ਸਾਡੇ ਸਾਹਮਣੇ, 3 ਕੁ ਮਿੰਟ ਚ ਇਹੀ ਗੱਲ ਕਰ ਸਕਦਾ ਸੀ ਮੈਂ।
ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੋ ਮੁੱਦਿਆਂ ਬਾਰੇ ਗੱਲਬਾਤ ਕੀਤੀ, ਦੂਜੇ ਬਾਰੇ ਭਾਵੇਂ ਉਵੇਂ ਨਹੀਂ ਗੱਲਬਾਤ ਕਰ ਸਕੇ ਸਮੇਂ ਦੀ ਘਾਟ ਕਰਕੇ, ਪਰ ਮਿਹਰਬਾਨੀ ਬਹੁਤ ਬਹੁਤ ਜੀ, ਧੰਨਵਾਦ। ਦੋਸਤੋ, ਇਹ ਸਨ ਪੰਜਾਬ ਤੋਂ ਸ਼ਿਵਿੰਦਰ ਜੀ। ਗੱਲ ਜਿਹੜੀ ਉਹਨਾਂ ਨੇ ਕੀਤੀ ਆ ਕਿ ਕੋਈ ਵੀ ਦੇਸ਼, ਕੋਈ ਵੀ ਗਰੁੱਪ ਜਦੋਂ ਕਿਸੇ ਤੇ ਜ਼ਬਰ ਕਰ ਰਿਹਾ ਹੁੰਦਾ, ਉਲਟਾ ਆਪਣੇ ਆਪ ਨੂੰ ਉਹ ਮਾਨਵਤਾਵਾਦੀ ਦਿਖਾਉਣ ਦੇ ਲਈ ਉਸੇ ਗਰੁੱਪ ਦਾ ਬੰਦਾ ਲੈ ਕੇ ਹਾਈਐਸਟ ਅਹੁਦੇ ਦੇ ਉੱਤੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਤਾਂ ਇਹਨਾਂ ਦੇ ਖੈਰ ਖਵਾਹ। ਇਹ ਕੁਝ ਆਦਿਵਾਸੀਆਂ ਨਾਲ, ਜਿਹੜੇ ਭਾਰਤ ਦੇ ਆਦਿਵਾਸੀ ਨੇ, ਉਹਨਾਂ ਨਾਲ ਕੀਤਾ ਜਾ ਰਿਹਾ। ਉਹਨਾਂ ਦੇ ਵਿੱਚੋਂ ਹੀ ਜਿਹੜੀ ਲੇਡੀ ਹੈ ਉਹ ਰਾਸ਼ਟਰਪਤੀ ਚੁਣੀ ਹੈ, ਦਿਖਾਉਣ ਦੇ ਲਈ ਕਿ ਅਸੀਂ ਤਾਂ ਇੱਥੋਂ ਦੇ ਜਿਹੜੇ ਐਬੋਰੀਜਨਲਸ ਨੇ ਉਹਨਾਂ ਦੇ ਬਹੁਤ ਖੈਰ ਖਵਾਹ ਹੈਗੇ ਹਾਂ। ਤੁਹਾਨੂੰ ਯਾਦ ਹੋਊਗਾ ਕਿ ਦੇਸ਼ ਦੇ ਜਿਹੜੇ ਸੈਂਟਰਲ ਮੋਸਟ ਪਾਰਟ ਆ ਜਿਹੜਾ ਭਾਰਤ ਦਾ, ਜਿੱਥੇ ਕਾਫੀ ਸਾਰੇ ਜੰਗਲ ਨੇ, ਉੱਥੇ ਸਦੀਆਂ ਤੋਂ ਉਹ ਲੋਕ ਆ ਜਿਹੜੇ ਉਹ ਫਲ ਫਰੂਟ ਥੋੜੀ ਬਹੁਤ ਜ਼ਮੀਨ ਤੇ ਖੇਤੀ ਖੁਤੀ ਕਰਕੇ ਆਪਦਾ ਗੁਜ਼ਾਰਾ ਕਰਦੇ ਸੀ, ਤੇ ਸੁਪਰੀਮ ਕੋਰਟ ਤੱਕ ਨੇ ਫੈਸਲਾ ਦਿੱਤਾ ਬਈ ਇਹ ਜ਼ਮੀਨ ਦੇ ਤੁਸੀਂ ਅਸਲੀ ਹੱਕਦਾਰ ਤਾਂ ਹੋ, ਪਹਿਲਾਂ ਇਹ ਜ਼ਮੀਨ ਦੀਆਂ ਫਰਦਾਂ ਦੇ ਵਿੱਚੋਂ ਨਾਂ ਕੱਢ ਕੇ ਲਿਆਓ ਮਾਂ ਪਿਓ ਦੇ। ਹੁਣ ਦੇਖੋ, ਕੁਦਰਤੀ ਤੌਰ ਤੇ ਜਿਹੜੇ ਕਬੀਲੇ ਉੱਥੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਨੇ, ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ। ਤੇ ਦੂਸਰੇ ਪਾਸੇ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹ ਆਪਰੇਸ਼ਨ ਗ੍ਰੀਨ ਹੰਟ ਦੇ ਨਾਂ ਦੇ ਉੱਤੇ ਜੰਗਲਾਂ ਦੀ ਸਫਾਈ ਕਰਨ ਲੱਗੇ ਹੋਏ ਨੇ, ਆਦਿਵਾਸੀਆਂ ਨੂੰ ਉੱਥੋਂ ਭਜਾਉਣ ਲੱਗੇ ਹੋਏ ਨੇ, ਤੇ ਦੇਸ਼ ਦੇ ਨੈਚੁਰਲ ਰਿਸੋਰਸਿਜ਼ ਦੀ ਲੁੱਟ ਕਰਨ ਲੱਗੇ ਹੋਏ ਨੇ। ਖੈਰ ਜੀ, ਸਮਾਂ ਸਾਡਾ ਸਮਾਪਤ ਹੋ ਗਿਆ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
National Kabaddi Federation of Ontario bade maan naal pesh karde ne 29th Canada Kabaddi Cup 2022 shaniwar 6 august nu Hamilton de First Ontario Centre vikhe bhag le rahiyan teamaan Pakistan, India, England, USA, Canada East ate Canada West. Jankari layi call karo Harman Chahal 416-648-5050 ja Sukhwinder Maan 416-617-2405. 29th ਕੈਨੇਡਾ ਕਬੱਡੀ ਕੱਪ 2022।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ, ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਂਡ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
International School of Cambridge میں نئے تعلیمی سال کے لیے فل ٹائم ہیوز اور سنڈے اسکول کے لیے ایڈمیشن کا آغاز ہو چکا ہے۔ International School of Cambridge ریجن کے ٹاپ ریٹڈ ایلیمنٹری اسکولوں میں